وہ آپ کے مولانا جی کو کھلاپا دے رہے تھے. ملا جی چلو چل کے تھی آپ اپنی اکھا نانک کی دشا دیکھو چنگی طرح دھیان دیکھو انہوں کا بھید سمجھو جی انہوں سے کسی پرکار کی کوئی تھان تو نہیں پی گئی. بولا جی تھی سیانے ہو ودوان ہو پرکار کی زندگی میں اترا چڑھا دیکھے ہون گے ایسے بالکا کی آپ بھی دیکھی ہوئے گی چل کے نانک جی نو بھی ویکو کہ وہ کسی پرکار کی کوئی چھان نہ پی
ہونا گئے نانک جی کر کو
جی نے مہتا کالو جی کے بچن سن کے ملا جی نال چل پائے اتے چلے نے جتھے ستگرو گرو نانک صاحب جی شریف سے چادرا لے کے تھلے زمین بھی لیٹے ہوئے پلگے تے بھی نہیں تھلے پلیا ہی مہاراج سچے پاتشاہ کا آسن لگیا ہوا مہاراج جی لیٹے ہوئے سن
آن سمیان شریر کے اوپر غم ہی اونی
شریر کے اوپر مہاراج جی نے سمیان کے چادرے چادرا شریر سے تان کے لیا ہوا اور اگنی دے اتے زمین دے اتے بے پرواہ ہو کے لیٹے ہوئے کوئی پرواہ نہیں کوئی غم نہیں کوئی خوف نہیں بے غم جے ہو کے ستگرو جی دھرتی دے اتے لیٹے ہوئے نے شریر اتے ستگرو گرو نانک صاحب جی مہاراج جی نے شمیانا تانیا ہوا چادرا تانیا ہوا جاو گے نانک جی بچن کر گے تو بچن سنا گے کئی دے بچن سنن دے پیارے سن بھی کئی دن ہو گئے بولے ہی نہیں اسی انہاں دی آواز تک نہیں سنی تے کئی تا ستگرو جی دے بچن سنن دی اچھا رکھ کے مہاراج جی دے گھر وچ ملا جی دے نال نال ڈب کے آئے ہن
سمان تب من ہوئے حیران جو بات
صاف ویکھ کے حیران ہو رہے ایکو جی حیران سارے نے جدو ویکیا نا مہاراج جی چادرا تانیا ہوا تے زمین بھی لیٹے ہوئے بے پرواہ ویکھ کے بڑے حیران ہوئے سارے دی سرتی ایک سمان ہی حیران ہوئی جسمات دے وچ حیرانی دے نال ویکھدے نے
کبٹ جائے کہ مولانے نے دوائی کری پیس ٹک
جی ملا جی کول آ گئے تے ستگرو جی دے کول ہی تھلے زمین تے بیٹھ گئے گوڈیاں پر تے مہاراج جی دے کول بیٹھ کے گوڈیاں بھرنے پہلا تو انہوں نے خدا اگے دعا کیتی ملا جی نے پہلا دعا کیتی گوڈیاں بھرنے ہو کے دعا کردے نے تے ملا جی نے پہلا کہندے دوویں گوڈے کھولے ہوئے زمین تے تے خدا دے اگے دعا کیتی دعا کردے کہن لگے
تم پر میر تو پروردگار کے
بولے اے نانک جی تواڈے تے تاں پروردگار پرمیشر دی بڑی دعا انہاں دی بڑی دیا تواڈے تے تواڈے تے تاں پروردگار خدا دی بڑی بھاری میر درشتی ہے تواڈے تے تاں پرمیشر دی بھاری نظر ہے پرمیشر نے دتی عمر چھوٹی ہے پر تواڈے اندر بدھ بڑی وڈی ہے ملا جی پہلے دن ہی ویک لیا سی جدو مہاراج جی فارسی پڑھتے سن کہ شریر پویں بالکا والا پر بدھی بزرگا والی ہے گردا والی ملا جی اج بھی کہہ رہے مہاراج تواڈے تے تاں نانک جی پرمیشر دی کرپا ہی بہت ہے کہ تواڈا شریر پویں بالکاں جے ہے عمر تواڈی بچیاں والی ہے پر تواڈی جڑی بدھی ہے او بڑی وشیش ہے بڑی وڈی ہے
گرا مکرما بھی سبنے اتکار کی
تواڈے بخار پنڈ چوں بڑی سونی پانی نکلدی ہے جدوں تسی بولدے جے ਸਾਰਿਆਂ ਦਾ ਹਿੱਤ ਹੀ ਹੁੰਦਾ ਤੁਹਾਡੇ ਬੋਲਾਂ ਵਿੱਚ, ਸਾਰੇ ਜੀਵਾਂ ਦਾ ਭਲਾ ਛੁਪਿਆ ਹੁੰਦਾ, ਤੁਹਾਡੇ ਬੁਖਾਰ ਸਿੰਘ ਚੁੱਕਿਆ ਹੋਇਆ ਫੈਸਲ ਜੀਵਾਂ ਦੀ ਕਲਿਆਣ ਕਰਦਾ ਹੈ।
ਸ਼ੁਭ ਹੈ ਸੁਭਾਉ ਭਰਿਓ ਭਾਉ ਤੋਂ ਸਬਨ ਸੰਗ,
ਸੁਭਾਅ ਬੜਾ ਹੀ ਸ਼ੁਭ ਹੈ, ਤੁਹਾਡਾ ਹਿਰਦਾ ਭਾਉ ਨਾਲ ਪ੍ਰੇਮ ਨਾਲ ਹੀ ਭਰਿਆ ਰਹਿੰਦਾ, ਤੁਹਾਡਾ ਹਿਰਦਾ ਅੰਤ ਚਰਨ ਪ੍ਰੇਮਾ ਭਗਤੀ ਨਾਲ ਭਰਿਆ ਰਹਿੰਦਾ ਹੈ। ਜਾਣਦਾ ਹਾਂ ਕਿ ਆਉਣ ਵਾਲੇ ਸਮੇਂ ਚ ਤੁਹਾਡਾ ਬੜਾ ਜਸ ਵਧੇਗਾ, ਜਿਵੇਂ ਤੁਸੀਂ ਬਚਨ ਵਿਲਾਸ ਕਰਦੇ ਹੋ ਤੁਹਾਡਾ ਤੇਜ ਪ੍ਰਭਾਵ ਹੈ, ਤੁਹਾਡਾ ਬੜਾ ਭਾਰੀ ਤੇਜ ਵਿਸਾਰ ਹੋਵੇਗਾ, ਬੜਾ ਭਾਰੀ ਤੇਜ ਪ੍ਰਭਾਵ ਸਾਰੇ ਜਗ ਦੇ ਵਿੱਚ ਵਿਸਤਰਤ ਹੋਵੇਗਾ।
ਆਨੰਦ ਤੇ ਸੂਚਨ ਤੋਂ ਕਾਰਨ ਹੈ ਕੌਣ ਬਣੋ,
ਬੋਲਦੇ ਬੜੇ ਸੋਹਣੇ ਬੈਠਣ ਹੋ, ਤੁਸੀਂ ਤਾਂ ਬੋਲਦੇ ਹੀ ਚੰਗੇ ਲੱਗਦੇ ਹੋ, ਪਰ ਨਾਨਕ ਜੀ ਮੈਂ ਹੈਰਾਨ ਹਾਂ ਕਿ ਤੁਸੀਂ ਕਿਸ ਕਾਰਨ ਕਰਕੇ ਚੁੱਪ ਹੋ ਗਏ ਹੋ, ਅੱਜ ਤੁਸੀਂ ਕੁਝ ਬੋਲਦੇ ਕਿਉਂ ਨੀ? ਸਾਰੇ ਕਹਿੰਦੇ ਨੇ ਕਿ ਤੁਸੀਂ ਕੋਈ ਬਚਨ ਨਹੀਂ ਬੋਲਦੇ, ਤੁਹਾਨੂੰ ਕੋਈ ਬੁਲਾਵੇ ਤੁਸੀਂ ਨਹੀਂ ਬੋਲਦੇ। ਅੱਗੇ ਤੁਸੀਂ ਆਪ ਹਰੀ ਕਥਾ ਸੁਣਾਉਂਦੇ ਸੀ ਲੋਕਾਂ ਨੂੰ, ਆਪ ਹਰੀ ਚਰਚਾ ਸੁਣਾਉਂਦੇ ਸੀ, ਹੁਣ ਕੀ ਕਾਰਨ ਹੈ ਕਿ ਤੁਸੀਂ ਮੂੰਹ ਤੋਂ ਚੁੱਪ ਧਾਰਨ ਕਰ ਲਈ ਹੈ? ਤੁਹਾਡੀ ਇਸ ਤਰ੍ਹਾਂ ਦੀ ਹਾਲਤ ਵੇਖ ਕੇ ਵੇਖੋ ਤੁਹਾਡੇ ਪਿਤਾ ਦੀ ਕੀ ਹਾਲਤ ਹੈ। ਦੇਖੋ ਤੁਹਾਡੇ ਪਿਤਾ ਨੂੰ ਤਾਂ ਨੀਂਦ ਨਹੀਂ ਪੈਂਦੀ ਰਾਤ ਨੂੰ, ਇਹਨਾਂ ਨੂੰ ਘਰ ਬਾਰ ਦੀ ਸੋਝ ਹੀ ਭੁੱਲੀ ਹੋਈ ਹੈ, ਇਹਨਾਂ ਨੂੰ ਆਪਣਾ ਕੰਮ ਕਾਰ ਵੀ ਭੁੱਲਿਆ ਹੋਇਆ। ਤੁਹਾਡੀ ਇਹ ਹਾਲਤ ਦੇਖ ਕੇ ਦੱਸੋ ਤਾਂ ਸਹੀ, ਤੁਸੀਂ ਚੁੱਪ ਕਿਉਂ ਹੋ, ਤੁਸੀਂ ਬੋਲਦੇ ਕਿਉਂ ਨੀ, ਤੁਸੀਂ ਆਪਣੇ ਮੁਖਾਰ ਪਿੰਡ ਚੋਂ ਕਿਉਂ ਨੀ ਕੋਈ ਬਚਨ ਉਚਾਰਦੇ?
ਨਾਨਕ ਤਬੈ ਉੱਤਰ ਕੋਈ
ਬੋਲ ਰਹੇ ਨੇ, ਪਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਚੋਕੀ ਵੱਡੀ ਹੋਈ, ਚੋਕੀ ਧਾਰਨ ਕੀਤੀ ਹੋਈ ਹੈ, ਕੋਈ ਜਵਾਬ ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਅੱਗੋਂ ਨਹੀਂ ਦਿੱਤਾ।
ਵੀਰ ਭਇਓ ਮੁੱਲਾਂ
ਰਿਹਾ, ਮੁੱਲਾਂ ਜੀ ਬੜੇ ਦੀਨ ਹੋਏ, ਦੇਖਿਆ ਵੀ ਨਹੀਂ ਬੋਲਦੇ ਤੇ ਫਿਰ ਬੜੇ ਦੀਨ ਹੋ ਕੇ ਦੁਖੀ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚ ਫੇਰ ਬਗੋਏ, ਫਾਰਸੀ ਵਿੱਚ ਬਗੋਏ ਕਹਿੰਦੇ ਨੇ ਬੋਲਣ ਨੂੰ, ਫੇਰ ਬੋਲੇ ਮੁੱਲਾਂ ਜੀ, ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਸਵਈਆ ਆਏ ਖਰੇ ਨਰ ਪਾਤਸ਼ਾਹ ਜੀ ਤੇ ਤੂੰ ਕਹਿਣ ਸੁਣੇ ਮਨ ਕਿਆ ਏਹੀ।
ਇਹ ਨਾਨਕ ਜੀ ਆ ਵੇਖੋ ਤੁਹਾਡੇ ਆਲੇ ਦੁਆਲੇ ਕਿੰਨੇ ਨਰ ਇਕੱਠੇ ਹੋ ਗਏ, ਆ ਤੁਹਾਡੇ ਆਲੇ ਦੁਆਲੇ ਕਿੰਨੇ ਲੋਕ ਸਾਰੇ ਨਗਰ ਦੇ ਇਕੱਠੇ ਹੋ ਕੇ ਆ ਖਲੋਤੇ ਨੇ, ਇਹਨਾਂ ਦੇ ਖਲੋਣ ਪਿੱਛੇ ਇੱਕੋ ਕਾਰਨ ਹੈ ਕਿ ਸਾਰੇ ਤੁਹਾਡਾ ਬਚਨ ਸੁਣਨਾ ਚਾਹੁੰਦੇ ਨੇ, ਤੇ ਤੁਸੀਂ ਕੁਝ ਬੋਲੋ, ਤੁਸੀਂ ਕੁਝ ਉਚਾਰੋ, ਇਹ ਸਭ ਤੁਹਾਡੀ ਬਾਣੀ ਸੁਣਨਾ ਚਾਹੁੰਦੇ ਨੇ, ਇਹ ਸਭ ਤੁਹਾਡੀ ਬਾਣੀ ਦੇ ਪਿਆਰੇ ਨੇ। ਜੇ ਤੁਹਾਡੀ ਬਾਣੀ ਕਮਲ ਫੁੱਲ ਹੈ ਤੇ ਉਹਨਾਂ ਕਮਲ ਫੁੱਲਾਂ ਤੇ ਮੰਡਰਾਉਣ ਵਾਲੇ ਭੌਰੇ ਨੇ, ਇਹ ਵੇਖਦੇ ਨੇ ਤੇ ਤੁਸੀਂ ਕਦੋਂ ਆਪਣੇ ਮੁਖ ਤੋਂ ਕੋਈ ਬਚਨ ਉਚਾਰਨ ਕਰੋ?
ਆਨੰਦ ਕਹਿੰਦੇ ਬੋਲਣ ਭਾਈ ਬਚਨ ਹੋਵਤਰਾ ਜੀ ਕਿਹੜਾ ਸਵੇ,
ਤੁਸੀਂ ਆਪਣੇ ਮੁਖੋਂ ਕੋਈ ਬਚਨ ਨਾ ਬੋਲੇ ਤੇ ਇਹਨਾਂ ਸਾਰਿਆਂ ਦਾ ਮਨ ਦੁਖੀ ਹੋਵੇਗਾ, ਮੇਰਾ ਇਕੱਲੇ ਦਾ ਨਹੀਂ, ਕਿਉਂਕਿ ਇਹ ਸਾਰੇ ਬਚਨ ਸੁਣਨਾ ਚਾਹੁੰਦੇ ਨੇ, ਤੇ ਜੇ ਤੁਸੀਂ ਹੁਣ ਕੋਈ ਜਵਾਬ ਨਾ ਦਿੱਤਾ, ਕੋਈ ਬਚਨ ਆਪਣੇ ਮੁਖੋਂ ਨਾ ਉਚਾਰਿਆ ਤੇ ਸਾਰਿਆਂ ਦਾ ਮਨ ਬੜਾ ਰੰਜ ਹੋਵੇਗਾ, ਸਭ ਦਾ ਮਨ ਬੜਾ ਦੁਖੀ ਹੋਵੇਗਾ।
ਮੋਹੇ ਕਹੇ ਤੁਮ ਬੋਲੋ ਖੋਲਤਾ ਮਾਨੀ ਹਰਾਨੀ ਕੈਸੇ ਕਹੇ,
ਜੀ ਕਿਰਪਾ ਕਰਕੇ ਮੇਰੇ ਕਹੇ ਲੱਗ ਕੇ ਆਪ ਜੀ ਕੁਝ ਥੋੜਾ ਜਿਹਾ ਹੀ ਬਚਨ ਕਹਿ ਦਿਓ ਆਪਣੇ, ਕਿਉਂਕਿ ਤੁਹਾਡੀ ਆਵਾਜ਼ ਸੁਣਨ ਨੂੰ ਵੀ ਤਰਸ ਗਏ ਨੇ ਸਾਰੇ, ਕੁਝ ਤਾਂ ਬਚਨ ਕਹੋ ਆਪਣੇ ਮੁਖੋਂ, ਭਾਵੇਂ ਥੋੜਾ ਜਿੰਨਾ ਹੀ ਬਚਨ ਕਹਿ ਦਿਓ, ਇੰਨਾ ਹੀ ਕਹਿ ਦਿਓ ਮੁੱਲਾਂ ਦੀ ਹਾਂ ਦੱਸੋ, ਤੇ ਸਾਨੂੰ ਇੰਨੇ ਨਾਲ ਹੀ ਸਰਵਾਸ ਹੋ ਜਾਏਗਾ ਵੀ ਤੁਸੀਂ ਕੁਝ ਬੋਲੇ, ਜਿਹੜੀ ਇਹ ਬੇਨਤੀ ਮੰਨ ਕੇ ਮਹਾਰਾਜ ਕੁਝ ਤਾਂ ਬੋਲੋ, ਥੋੜੇ ਜਿਹੇ ਬਚਨ ਆਪਣੇ ਮੁਖੋਂ ਕਹੋ ਵੀ ਤੁਸੀਂ ਕਿਸ ਗੱਲ ਕਰਕੇ ਹੈਰਾਨ ਹੋ, ਕਿਉਂਕਿ ਤੁਹਾਡਾ ਚਿਹਰਾ ਵੇਖ ਕੇ ਅਸੀਂ ਪੜ੍ਹ ਰਹੇ ਹਾਂ ਕਿ ਤੁਸੀਂ ਕਿਸੇ ਵਿਸਵਾਦ ਵਿੱਚ ਹੋ, ਹੈਰਾਨੀ ਵਿਚ ਹੋ, ਤੁਹਾਡੀ ਅਵਸਥਾ ਬਿਸਮਾਦੀ ਬਣੀ ਹੋਈ ਹੈ, ਤੁਹਾਡੀ ਇਸ ਹੈਰਾਨੀ ਦਾ ਕਾਰਨ ਕੀ ਹੈ, ਕੁਝ ਤਾਂ ਬੋਲ ਕੇ ਦੱਸੋ।
ਇਸ ਖੁਦਾਏ ਉੱਥੋਂ ਇੱਕ ਬਾਰ ਉਚਾਰ ਕਰੋ ਔਰ ਜੈਸੇ ਆਏ।
ਖੁਦਾ ਦਾ ਵਾਸਤਾ ਹੈ ਨਾਨਕ ਜੀ, ਖੁਦਾ ਦਾ। ਇੱਕ ਵੇਰੀ ਉੱਠੋ ਤੇ ਉੱਠ ਕੇ ਕੁਝ ਤਾਂ ਕਰੋ ਆਪਣੇ ਮੁਖੋਂ, ਤੁਹਾਨੂੰ ਵਾਸਤਾ ਹੈ ਖੁਦਾ ਦਾ। ਮੈਂ ਹੋਰ ਕੁਝ ਨੀ ਕਹਿ ਸਕਦਾ। ਮੁੱਲਾ ਜੀ ਕਹਿੰਦੇ ਮੈਂ ਤਾਂ ਹੁਣ ਤੁਹਾਨੂੰ ਸਭ ਤੋਂ ਵੱਡੀ ਗੱਲ ਕਹਿ ਦਿੱਤੀ ਹੈ, ਖੁਦਾ ਦਾ ਵਾਸਤਾ ਹੈ ਤੁਹਾਨੂੰ, ਰੱਬ ਦਾ ਵਾਸਤਾ। ਜੇ ਉੱਠ ਕੇ ਕੁਝ ਤਾਂ ਕਹੋ, ਕੁਝ ਤਾਂ ਆਪਣੇ ਮੁਖੋਂ ਉਚਾਰੋ।
ਅਰਿਲ ਮੁੱਲਾ ਕੇ ਸੁਨ ਮੈਂ ਦੀਨ ਅਤ ਜੋ ਭਇਓ।
ਜਦੋਂ ਮੁੱਲਾ ਦੇ ਦੀਨ ਦਾ ਭਰੇ ਇਹ ਬੈਨ ਜੋ ਬੜੀ ਹਲੀਮੀ ਨਾਲ ਨਿਮਰਤਾ ਨਾਲ ਮੁੱਲਾ ਜੀ ਨੇ ਕਹੇ ਸਨ, ਇਹ ਬੇਨਤੀ ਜਗਤ ਗੁਰੂ ਪਾਤਸ਼ਾਹ ਜੀ ਨੇ ਮੁੱਲਾ ਜੀ ਦੇ ਮੁਖੋਂ ਸੁਣੀ।
ਬੋਲੋ ਹੇ ਸੁਖਦਾਏ ਨਾਮ ਮੁਕਤੇ ਕਹਿਓ।
ਖੁਦਾ ਦਾ ਨਾਮ ਲੈ ਕੇ ਖੁਦਾ ਦਾ ਵਾਸਤਾ ਪਾਇਆ ਸੀ, ਰੱਬ ਦਾ ਵਾਸਤਾ ਸੁਣ, ਖੁਦਾ ਦਾ ਵਾਸਤਾ ਹੈ। ਤੇ ਮਹਾਰਾਜ ਜੀ ਨੇ ਜਿਸ ਵੇਲੇ ਖੁਦਾ ਦਾ ਵਾਸਤਾ ਪਾਇਆ ਤੇ ਫਿਰ ਮਹਾਰਾਜ ਜੀ ਦੇ ਨੇਤਰ ਖੋਲੇ, ਕਿਉਂਕਿ ਰੱਬ ਦਾ ਵਾਸਤਾ, ਖੁਦਾ ਦਾ ਵਾਸਤਾ ਜੋ ਪਾ ਦਿੱਤਾ, ਇਹਦੇ ਤੋਂ ਵੱਡਾ ਵਾਸਤਾ ਹੋਰ ਕਿਹੜਾ ਹੈ। ਕਹਿੰਦੇ ਜਿਸ ਵੇਲੇ ਖੁਦਾ ਦਾ ਵਾਸਤਾ ਪਾਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਮੁਖੋਂ ਕੁਝ ਬੋਲਣ ਵਾਸਤੇ ਮੁਖ ਖੋਲਿਆ ਹੈ।
ਦੋਨੋ ਜਸ਼ਨ
ਸੱਚੇ ਪਾਤਸ਼ਾਹ ਨੇ ਆਪਣੀਆਂ ਦੋਵੇਂ ਅੱਖਾਂ ਖੋਲੀਆਂ, ਪਹਿਲਾਂ ਤਾਂ ਨੇਤਰ ਵੀ ਨੀ ਸੀ ਖੋਲਦੇ, ਪਰ ਜਦੋਂ ਖੁਦਾ ਦਾ ਵਾਸਤਾ, ਖੁਦਾ ਦਾ ਨਾਮ ਸੁਣਿਆ ਤੇ ਅੱਖਾਂ ਖੋਲੀਆਂ, ਤੇ ਅੱਖਾਂ ਖੋਲਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠ ਕੇ ਬੈਠ ਗਏ ਚੌਂਕੜਾ ਮਾਰ ਕੇ।
ਓ ਭੋਲੇ ਰਾਗ ਤਿਲੰਗ ਸ਼ਬਦ ਜੋ ਦੁੱਖ ਦੇ।
ਸਾਹਿਬ ਜੀ ਨੇ ਤਿਲੰਗ ਰਾਗ ਉਚਾਰਿਆ ਜੋ ਵੈਰਾਗ ਦਾ ਰਾਗ, ਤੇ ਰਾਗ ਜੋ ਤਿਲੰਗ ਹੈ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਚ, ਵੈਰਾਗ ਦਾ ਹੀ ਰਾਗ ਹੈ। ਤੇ ਉਸ ਸਮੇਂ ਗਾਇਆ ਜਾਂਦਾ ਜਦੋਂ ਵੈਰਾਗ ਦਾ ਸਮਾਂ ਹੋ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਤਿਲੰਗ ਰਾਗ ਦੇ ਵਿਚ ਉਸ ਵੇਲੇ ਇਹੋ ਜਿਹਾ ਸ਼ਬਦ ਉਚਾਰਨ ਕੀਤਾ ਜਿਸਨੂੰ ਸੁਣ ਕੇ ਦੁੱਖ ਨਸ਼ਟ ਹੋ ਜਾਂਦੇ। ਇਹੋ ਜਿਹੀ ਬਾਣੀ ਉਚਾਰੀ ਜਿਹਨੂੰ ਸੁਣਦਿਆਂ ਦੁੱਖਾਂ ਦਾ ਸਹਿਣ ਹੋ ਜਾਂਦਾ ਹੈ, ਦੁੱਖਾਂ ਦਾ ਨਾਸ ਹੋ ਜਾਂਦਾ ਹੈ।
ਜੀ ਮੁਕਵਾਜ ਦੁਨੀਆ ਮੁਕਾ ਮੇ ਫਾਨੀ ਤਹਿਕੀਕ ਦਿਲ ਦਾਨੇ।
ਮਹਾਰਾਜ ਜੀ ਨੇ ਇਥੋਂ ਇਹ ਸ਼ਬਦ ਸ਼ੁਰੂ ਕੀਤਾ। ਵੈਸੇ ਸ਼ੁਰੂ ਹੁੰਦਾ ਤਿਲੰਗ ਮਹੱਲਾ ਪਹਿਲਾ ਯਾ ਕਰਜ ਗੁਪਤਮ ਦੇਸ ਦਰ ਬੋਝ ਕੁਨ ਕਰਤਾ, ਪਰ ਜਦੋਂ ਰਾਗੀ ਸਿੰਘ ਇਸ ਸ਼ਬਦ ਨੂੰ ਗਾਉਂਦੇ ਨੇ ਤੇ ਉਦੋਂ ਟੇਕ ਇਸ ਸ਼ਬਦ ਦੀ ਸਥਾਈ ਜਿਹੜੀ ਹੈ ਉਹ ਇਥੋਂ ਚੁੱਕਦੇ ਨੇ, ਉਥੋਂ ਹੀ ਮਹਾਰਾਜ ਜੀ ਨੇ ਉਚਾਰਿਆ। ਕੀ ਕਹਿੰਦੇ, ਦੁਨੀਆ ਮੁਕਾਮੇ ਫਾਨੀ, ਇਹ ਜਿਹੜਾ ਦੁਨੀਆ ਦਾ ਮੁਕਾਮ ਹੈ, ਮੁਕਾਮ ਕਹਿੰਦੇ ਨੇ ਡੇਰੇ ਨੂੰ, ਆਹ ਜਿਹੜਾ ਦੁਨੀਆ ਦਾ ਡੇਰਾ ਨਜ਼ਰ ਆਉਂਦਾ ਹੈ ਇਹ ਫਾਨੀ ਫਨਾ ਹੋ ਜਾਣ ਵਾਲਾ ਹੈ, ਨਸ਼ਟ ਹੋ ਜਾਣ ਵਾਲਾ ਹੈ, ਖਤਮ ਹੋ ਜਾਣ ਵਾਲਾ ਹੈ, ਮੁੱਕ ਜਾਣ ਵਾਲਾ, ਇਹ ਸਦਾ ਨਹੀਂ ਰਹਿਣ ਵਾਲਾ। ਫਾਨੀ ਕਹਿੰਦੇ ਨੇ ਫਨਾ ਹੋ ਜਾਣ ਨੂੰ, ਮੁੱਕ ਜਾਣ, ਇਹ ਦੁਨੀਆ ਦਾ ਡੇਰਾ ਫਨਾ ਹੋ ਜਾਣ ਵਾਲਾ ਹੈ। ਤਹਿਕੀਕ ਦੇ ਲਗਾਨੀ, ਇਸ ਗੱਲ ਨੂੰ ਮੈਂ ਨਿਸ਼ਚੇ ਕਰਕੇ ਦਿਲ ਵਿਚ ਜਾਣ ਲਿਆ। ਕਾਨੀ ਦਾ ਇੱਥੇ ਮਤਲਬ ਹੈ ਜਾਣਨਾ, ਤਹਿਕੀਕ ਦਾ ਅਰਥ ਹੈ ਨਿਸ਼ਚੇ ਕਰਕੇ ਚੰਗੀ ਤਰ੍ਹਾਂ ਇਸ ਗੱਲ ਨੂੰ ਮੈਂ ਆਪਣੇ ਹਿਰਦੇ ਚ ਜਾਣ ਲਿਆ ਕਿ ਦੁਨੀਆ ਦਾ ਡੇਰਾ ਫਨਾ ਹੋ ਜਾਣ ਵਾਲਾ, ਕਿ ਦੁਨੀਆ ਬਿਰਥ ਜਾਣ ਵਾਲੀ, ਡੱਟਾ ਡੇਰਾ ਇਹੋ ਨਹੀਂ। ਜਹ ਡੇਰਾ ਤਹ ਜਾਣ, ਇਹ ਡੇਰਾ ਸਦਾ ਨਹੀਂ ਰਹਿਣ ਵਾਲਾ, ਇਹ ਮਿਟ ਜਾਣ ਵਾਲਾ ਹੈ, ਬਿਰਥ ਜਾਣ ਵਾਲਾ ਹੈ, ਇਹ ਮੈਂ ਜਾਣ ਲਿਆ। ਖਾਲਸਾ ਜੀ, ਅਸਲ ਵਿਚ ਇਸ ਨੂੰ ਹੀ ਜਾਣ ਕੇ ਇਹੋ ਜਿਹੀ ਅਵਸਥਾ ਬਣਦੀ ਹੈ। ਜਦੋਂ ਇਹ ਅਵਸਥਾ ਬਣਦੀ ਹੈ ਤੇ ਉਦੋਂ ਇਹੀ ਨਿਸ਼ਚਾ ਪਹਿਲੋਂ ਪੱਕਾ ਕਰਨਾ ਪੈਂਦਾ ਹੈ ਕਿ ਦੁਨੀਆ ਫਾਨੀ, ਇਹ ਦੁਨੀਆ ਬਿਰਥ ਜਾਣ ਵਾਲੀ। ਮਹਾਰਾਜ ਭਗਤ ਰਵਿਦਾਸ ਜੀ ਦਾ ਇੱਕ ਪਾਵਨ ਬਚਨ, ਉਹ ਵੀ ਕਹਿੰਦੇ, ਜੋ ਦਿਨ ਆਵੇ ਸੋ ਦਿਨ ਜਾਗੀ, ਕਰਨਾ ਕੂਚ ਰਹਿਣ ਫਿਰ ਨਾਹੀ, ਸੰਗ ਚਲਤ ਹੈ ਹਮਤੀ ਚਲਣਾ, ਦੂਰ ਗਵਨ ਸਿਰੇ ਉਪਰ ਮਰਨਾ, ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦਹ ਦਿਸ ਅੰਧਿਆਰਾ। ਉੱਥੇ ਵੀ ਉਹ ਇਹੀ ਕਹਿੰਦੇ ਹਨ ਕਿ ਦੁਨੀਆਂ ਵਿੜ ਜਾਣ ਵਾਲੀ ਹੈ, ਵਿੜ ਜਾਣ ਵਾਲੀ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਵੀ ਕਹਿੰਦੇ, ਮੁੱਲਾ ਜੀ ਅਸੀਂ ਇਹ ਨਿਸ਼ਚੇ ਕਰ ਲਿਆ, ਤਹਿਕੀਕ ਕਰ ਲਈ ਆਪਣੇ ਹਿਰਦੇ ਵਿੱਚ ਇਹ ਗੱਲ, ਇਹਨੂੰ ਚੰਗੀ ਤਰ੍ਹਾਂ ਪੱਕਾ ਕਰ ਲਿਆ ਹੈ, ਜਾਣ ਲਿਆ ਹੈ ਕਿ ਦੁਨੀਆਂ ਦਾ ਮੁਕਾਮ ਖਾਨੀ ਹੈ, ਇਹ ਦੁਨੀਆਂ ਦਾ ਡੇਰਾ ਫਿਰ ਸਜਾਣ ਵਾਲਾ ਹੈ।
ਮਨ ਸਰ ਮੂਏ ਅਜਰਾਇਲ ਗ੍ਰਿਫਤੈ ਦਿਲੇ ਜਿਨਾ ਦਾਮੀ।
ਮਮ ਸਰ ਮੇਰੇ ਸਿਰ ਦੇ ਉੱਤੇ ਜੋ ਕੇਸ ਨੇ ਉਹ ਮੌਤ ਦੇ ਫਰਿਸ਼ਤੇ ਅਜਰਾਇਲ, ਆਪਾਂ ਜੰਗਦੂਤ ਕਹਿੰਦੇ ਹਾਂ ਮੁਸਲਮਾਨ ਉਹਨਾਂ ਜੰਗਦੂਤਾਂ ਨੂੰ, ਮੌਤ ਦੇ ਫਰਿਸ਼ਤੇ ਅਜਰਾਇਲ ਕਹਿੰਦੇ ਹਾਂ। ਕਹਿੰਦੇ ਉਹ ਜਿਹੜਾ ਅਜ਼ਰਾਈਲ ਹੈ ਮੌਤ ਦਾ ਫਰਿਸ਼ਤਾ, ਉਹਨੇ ਮੇਰੇ ਸਿਰ ਦੇ ਕੇਸ ਪਕੜੇ ਹੋਏ। ਮਮ ਸਰ ਮੂਹੇ ਅਜ਼ਰਾਈਲ ਗ੍ਰਿਫਤਾ ਹੈ, ਗ੍ਰਿਫਤਾ ਕਹਿੰਦੇ ਪਕੜਨ ਨੂੰ, ਉਹਨੇ ਕੇਸ ਪਕੜੇ ਹੋਏ ਨੇ। ਦਿਲ ਹੇਜ ਦਾ ਨਦਾਨੀ, ਇਹ ਦਿਲ ਵਿੱਚ ਜਾਣਦਾ ਹੈ ਵੀ ਮੇਰੇ ਕੇਸ ਜਿਹੜੇ ਨੇ ਉਹ ਪਕੜੇ ਹੋਏ ਨੇ ਮੌਤ ਦੇ ਫਰਿਸ਼ਤਿਆਂ ਨੇ, ਪਰ ਇਹ ਫਿਰ ਵੀ ਜਾਣ ਬੁੱਝ ਕੇ ਨਦਾਨ ਬਣਦਾ ਹੈ, ਫਿਰ ਵੀ ਜਾਣ ਬੁੱਝ ਕੇ ਨਹੀਂ ਜਾਣਦਾ ਕਿ ਮੇਰੇ ਕੇਸ ਜਿਹੜੇ ਨੇ ਉਹ ਮੌਤ ਦੇ ਫਰਿਸ਼ਤਿਆਂ ਨੇ ਫੜੇ ਹੋਏ ਨੇ। ਜਮਕਾ ਡੰਡ ਜਿਹੜਾ ਮੁੰਡ ਤੇ ਲੱਗਣ ਵਾਲਾ ਹੈ, ਕਹਿੰਦੇ ਗੱਲ ਜਾਣਦਾ ਹੋਇਆ ਵੀ ਇਹ ਵਿਅਕਤੀ ਅਣਜਾਣ ਬਣਿਆ ਹੋਇਆ, ਨਦਾਨ ਬਣਿਆ ਹੋਇਆ।
ਜੋ ਪਈ ਜੋ ਮਮ ਦਸ਼ਾ ਚੇ ਤੁਮ ਜਾਨਾ, ਤੂੰ ਸ਼ੁੱਧ ਦੇ ਕਰ ਸੁਣੋ ਮੌਲਾਨਾ
ਜੀ, ਜੇ ਤੁਸੀਂ ਮੇਰੀ ਦਸ਼ਾ ਅੰਦਰ ਦੀ ਜਾਣਨਾ ਚਾਹੁੰਦੇ ਹੋ ਤੇ ਸੁਣੋ, ਕੰਨ ਖੋਲ ਕੇ ਮੈਂ ਤੁਹਾਨੂੰ ਦੱਸਦਾ ਮੇਰੇ ਅੰਦਰ ਦੀ ਦਸ਼ਾ ਕੀ ਹੈ। ਮੈਂ ਆਪਣੇ ਅੰਦਰ ਦੀ ਅਵਸਥਾ, ਇਹ ਗੁਰੂ ਨਾਨਕ ਸਾਹਿਬ ਦੀ ਅਵਸਥਾ, ਉਹਦਾ ਪਰਮੇਸ਼ਰ ਨੇ ਪਰਮੇਸ਼ਰ ਦੀ ਭਗਤੀ ਕਰਦਿਆਂ ਇੱਕ ਜਗਿਆਸੂ ਵਿੱਚ ਜੋ ਅਵਸਥਾ ਬਣਦੀ ਹੈ, ਮੇਰੇ ਸਾਹਿਬ ਜੀ ਉਹ ਅਵਸਥਾ ਦੱਸ ਰਹੇ ਨੇ ਜਗਿਆਸੂ ਦੇ ਅੰਦਰ ਦੀ, ਉਹਦੇ ਅੰਦਰ ਕਿਹੋ ਜਿਹੇ ਖਿਆਲ ਉੱਠਦੇ ਨੇ। ਤੇ ਪਾਤਸ਼ਾਹ ਜੀ ਕਹਿਣ ਲੱਗੇ, ਸੁਣੋ ਮੌਲਾਨਾ ਜੀ, ਸੁਰਤ ਦੇ ਕੇ ਕੰਨ ਦੇ ਕੇ ਸੁਣੋ, ਮੈਂ ਆਪਣੇ ਅੰਦਰ ਦੀ ਦਸ਼ਾ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਤੇ ਦੱਸਦਾ ਹਾਂ।
ਸ਼੍ਰੀ ਪਰਮੇਸ਼ਰ ਨਾਮ ਜੁਲੀਨੋ ਯਾ ਤੇ ਤੁਮ ਤੋਂ ਉੱਤਰ ਦਿਨੋ।
ਕਹਿੰਦੇ ਮੈਂ ਬੋਲਣਾ ਤਾਂ ਨਹੀਂ ਸੀ, ਮੈਂ ਕੁਝ ਕਹਿਣਾ ਤਾਂ ਨਹੀਂ ਸੀ, ਕਿਉਂਕਿ ਇੱਥੇ ਅਵਸਥਾ ਇਹ ਵੀ ਹੈ ਕਿ ਬਾਬਾ ਬੋਲਣਾ ਕਿਆ ਕਹੀ ਹੈ, ਜੈਸੇ ਰਾਮ ਨਾਮ ਰਵ ਰਹੀ ਹੈ, ਪਰ ਤੁਸੀਂ ਖੁਦਾ ਦਾ ਨਾਂ ਲਿਆ, ਤੁਸੀਂ ਖੁਦਾ ਦੇ ਨਾਂ ਦਾ ਵਾਸਤਾ ਪਾਇਆ, ਇਸ ਕਰਕੇ ਮੈਂ ਜਵਾਬ ਦੇਣ ਲੱਗਾ, ਨਹੀਂ ਤਾਂ ਬੋਲਣਾ ਨਹੀਂ ਸੀ, ਅਸੀਂ ਕੋਈ ਜਵਾਬ ਨਹੀਂ ਸੀ ਦੇਣਾ ਤੁਹਾਨੂੰ, ਪਰ ਤੁਸੀਂ ਖੁਦਾ ਦੇ ਨਾਂ ਦਾ ਵਾਸਤਾ ਲਿਆ ਹੈ, ਇਸ ਕਰਕੇ ਤੁਹਾਨੂੰ ਉੱਤਰ ਦੇਣ ਲੱਗੇ ਹਾਂ।
ਜੋ ਮਨ ਸਮਝਿਓ ਤੁਨੀ ਮੁਕਾਮੋ, ਸੋ ਜਾਣੋ ਝੂਠੋ ਬਿਨ ਨਾਮੋ।
ਮੌਲਾਨਾ ਜੀ ਸੁਣੋ, ਆਹ ਜਿਹੜਾ ਸੰਸਾਰ ਹੈ, ਦੁਨੀਆ ਦਾ ਮੁਕਾਮ ਜਿਹੜਾ ਤੁਸੀਂ ਸਮਝਿਆ ਹੋਇਆ ਵੀ ਇਹ ਡੇਰਾ ਪੱਕਾ ਹੈ, ਅਸੀਂ ਸਮਝ ਲਿਆ ਵੀ ਇਹ ਡੇਰਾ ਬਿਨ ਸਜਾਣ ਵਾਲਾ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਸਭ ਕੁਝ ਝੂਠ ਹੈ। ਤੇ ਤੁਸੀਂ ਵੀ ਜਾਣੋ ਇਹ ਗੱਲ ਪੱਕੀ ਕਰਕੇ ਮਨ ਚ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਸਭ ਝੂਠ ਹੈ, ਸਤ ਨਾਮ ਕਹਿੰਦੇ ਆਈ, ਬਾਕੀ ਸਭ ਕੁਝ ਝੂਠ ਆਪਣੇ ਆਪ ਸਾਬਤ ਹੋ ਜਾਂਦਾ। ਜਦੋਂ ਸਤ ਨਾਮ ਕਹੀਏ ਤੇ ਬਾਕੀ ਸਭ ਕੂੜ ਹੀ ਹੋਇਆ ਨਾ, ਫਿਰ ਨਾਮ ਹੀ ਸਤ, ਬਾਕੀ ਸਭ ਕੁਝ ਝੂਠ। ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਦੁਨੀਆਂ ਦਾ ਜਿਤਨਾ ਮੁਕਾਮ ਹੈ ਇਹਨੂੰ ਝੂਠ ਕਰਕੇ ਜਾਣ ਲਵੋ।
ਹਰ ਚੰਗੋਰੀ ਕੁਨ ਗਮਿਛਾਇਆ, ਸੁਪਨਾ ਜਿਉ ਬਾਜੀ ਗਰ ਮਾਇਆ।
ਇਸ ਤਰ੍ਹਾਂ ਸਮਝ ਲਓ ਕਿ ਜਿਵੇਂ ਹਰ ਚੰਦੌਰੀ, ਹਰ ਚੰਦੌਰੀ ਖਾਲਸਾ ਜੀ ਕਹਿੰਦੇ ਨੇ ਆਕਾਸ਼ ਦੀ ਬਿਜਲੀ, ਉਹ ਇੱਕ ਥਾਂ ਤੇ ਨਹੀਂ ਚਮਕਦੀ, ਕਦੇ ਇੱਕ ਥਾਂ ਤੇ ਦੂਸਰੇ ਤੋਂ ਦੂਸਰੇ ਤੋਂ ਤੀਸਰੇ ਥਾਂ। ਕਹਿੰਦੇ ਉਹ ਬੱਦਲਾਂ ਦੀ ਜਿਹੜੀ ਆਕਾਸ਼ ਦੇ ਵਿੱਚ ਚਮਕਣ ਵਾਲੀ ਬਿਜਲੀ ਆ ਉਹ ਸਦਾ ਨਹੀਂ, ਇਸੇ ਤਰ੍ਹਾਂ ਇਹ ਵੀ ਸਦਾ ਨਹੀਂ। ਫਿਰ ਜਿਵੇਂ ਆਕਾਸ਼ ਵਿੱਚ ਛਾਏ ਹੋਏ ਬੱਦਲਾਂ ਦੀ ਛਾਂ ਸਦਾ ਨਹੀਂ ਰਹਿੰਦੀ, ਇਸੇ ਤਰ੍ਹਾਂ ਅਸੀਂ ਇਸ ਸੰਸਾਰ ਨੂੰ ਝੂਠਾ ਜਾਣਿਆ ਹੋਇਆ, ਇਹ ਵੀ ਸੁਪਨੇ ਸਮਾਨ ਜਾਣਿਆ ਹੋਇਆ, ਜਿਵੇਂ ਬਾਜ਼ੀਗਰ ਦੀ ਮਾਇਆ ਹੁੰਦੀ। ਜਿਵੇਂ ਬਾਜ਼ੀਗਰ ਬੜਾ ਕੁਝ ਵਿਖਾਉਂਦਾ ਹੈ ਪਰ ਵਿਖਾਉਣ ਵਾਲੀ ਜੋ ਵੀ ਪ੍ਰਕਿਰਿਆ ਉਹ ਸੱਚੀ ਨਹੀਂ ਹੁੰਦੀ, ਇਸੇ ਤਰ੍ਹਾਂ ਇਹ ਸੰਸਾਰ ਬਾਜ਼ੀਗਰ ਦੀ ਮਾਇਆ ਹੈ।
ਲੱਖ ਇਨਸਾਫ ਕਰੇ ਜੋ ਕਹਾਵਾ, ਅੰਤ ਕਾਲ ਤੇ ਹੋਏ ਪਛਤਾਵਾ।
ਜਿਹੜਾ ਇਹਨਾਂ ਨੂੰ ਸੱਚ ਜਾਣ ਕੇ ਪਕੜਨ ਦਾ ਯਤਨ ਕਰਦਾ ਹੈ ਵੀ ਇਹ ਸੱਚ ਹੈ, ਪਰ ਅੱਜ ਕਹਿੰਦੇ ਫਿਰ ਉਹ ਅੰਤ ਵੇਲੇ ਪਛਤਾਉਂਦਾ ਹੀ ਪਛਤਾਉਂਦਾ ਹੈ। ਉਹਦੇ ਥੱਲੇ ਸਵਾਏ ਪਛਤਾਉਣ ਦੇ ਕੁਝ ਨਹੀਂ ਪੈਂਦਾ, ਉਹਨੂੰ ਅੰਤ ਵੇਲੇ ਫਿਰ ਪਛਤਾਣਾ ਹੀ ਪੈਂਦਾ। ਮੁਲਾਣਾ ਜੀ ਜਿਹੜੇ ਇੱਕ ਨਾਸ਼ਵਾਨ ਪਸਾਰੇ ਨੂੰ ਸੱਚ ਸਮਝ ਕੇ ਪਕੜਦੇ ਨੇ,
ਜੋ ਜਾਣੈ ਇਹ ਮਿਥਿਆ ਪਾਪੀ, ਸੋ ਸਿਮ ਕੇ ਨਾ ਹੋਏ ਵਿਸ਼ਵਾਸੀ।
ਜਿਹੜੇ ਇਸ ਦੁਨੀਆਂ ਦੇ ਡੇਰੇ ਨੂੰ ਫਾਨੀ ਸਮਝ ਲੈਂਦੇ ਨੇ, ਸੁਪਰ ਮਹਾਰਾਜ ਜੀ ਕਹਿ ਆਏ ਨੇ ਦੁਨੀਆਂ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ। ਜਿਨ੍ਹਾਂ ਨੇ ਨਿਸ਼ਚਾ ਕਰ ਲਿਆ ਵੀ ਇਹ ਦੁਨੀਆਂ ਫਾਨੀ ਹੈ, ਮਿਟ ਜਾਣ ਵਾਲੀ ਹੈ, ਮਿਟ ਜਾਣ ਵਾਲੀ ਹੈ, ਉਹ ਇਸ ਦੁਨੀਆਂ ਨੂੰ ਮਿਟ ਜਾਣਾ ਵਾਲਾ ਵੇਖ ਕੇ ਫਿਰ ਇਹਦਾ ਵਿਸ਼ਵਾਸ ਨਹੀਂ ਕਰਦੇ। ਜਿਵੇਂ ਹਰ ਚੰਦੌਰੀ ਦਾ ਵਿਸ਼ਵਾਸ ਨਹੀਂ, ਬੱਦਲਾਂ ਦੀ ਛਾਂ ਦਾ ਵਿਸ਼ਵਾਸ ਨਹੀਂ, ਬਾਜ਼ੀਗਰ ਦੀ ਪਾਈ ਹੋਈ ਮਾਇਆ ਦਾ ਕੋਈ ਵਿਸ਼ਵਾਸ ਨਹੀਂ, ਸੁਪਨੇ ਦਾ ਕੋਈ ਵਿਸ਼ਵਾਸ ਨਹੀਂ, ਇਸੇ ਤਰ੍ਹਾਂ ਉਹ ਇਸ ਜਗਤ ਦੇ ਵੀ ਵਿਸ਼ਵਾਸੀ ਨਹੀਂ ਹੁੰਦੇ, ਉਹ ਇਸ ਸੰਸਾਰ ਤੇ ਵੀ ਵਿਸ਼ਵਾਸ ਨਹੀਂ ਕਰਦੇ ਵੀ ਇਹ ਮਿੱਥਿਆ ਹੈ, ਮਿਟ ਜਾਣ ਵਾਲਾ ਹੈ।
ਕਰਕੇ
ਮੁੱਲਾ ਜੀ ਜਿਹੜੀ ਇਹ ਜਗਤ ਦੇ ਪਦਾਰਥਾਂ ਦੀ ਪ੍ਰੀਤ ਹੈ, ਇਹ ਮੈਂ ਆਪਣੇ ਹਿਰਦੇ ਚ ਰੱਖੀ ਨਹੀਂ, ਇਹਨਾਂ ਵੱਲੋਂ ਮੈਂ ਆਪਣੀ ਪ੍ਰੀਤ ਉਲਟਾ ਲਈ ਹੈ ਇਹਨਾਂ ਵੱਲੋਂ ਆਪਣੀ ਪ੍ਰੀਤ, ਇਹ ਜਗਤ ਦੇ ਪਦਾਰਥਾਂ ਦੀ ਜਿਹੜੀ ਪ੍ਰੀਤ ਹੈ ਇਹ ਮੈਂ ਆਪਣੇ ਹਿਰਦੇ ਚ ਨਹੀਂ ਰੱਖੀ, ਇਹਨਾਂ ਵੱਲੋਂ ਮੈਂ ਆਪਣੀ ਸੁਰਤੀ ਨੂੰ ਵਿਪਰੀਤ ਕਰ ਲਿਆ, ਉਲਟ ਕਰ ਲਿਆ ਹੋਇਆ।
ਸਿਰ ਪਰ ਚਰ ਨਿਤ ਅਜਰਾਇਲਾ, ਕਹਿ ਲੈ ਜਾਵੇ ਜੋ ਦਿਨ ਪੀਲਾ।
ਕਹਿੰਦੇ ਮੈਂ ਇਹ ਨਿਸ਼ਚੇ ਕਰ ਲਿਆ ਵੀ ਮੇਰੇ ਸਿਰ ਦੇ ਉੱਤੇ ਜਿਹੜਾ ਮੌਤ ਦਾ ਫਰਿਸ਼ਤਾ ਹੈ ਨਾ ਅਜਰਾਇਲ, ਉਹ ਹਰ ਵੇਲੇ ਖੜਿਆ, ਤੇ ਪਤਾ ਨੀ ਕਿਹੜੇ ਵੇਲੇ ਬਿਨਾਂ ਦੇਰੀ ਤੋਂ ਉਹਨੇ ਪਕੜ ਕੇ ਲੈ ਕੇ ਚਲਿਆ ਜਾਣਾ। ਕਹਿ ਲੈ ਜਾਵੇ ਜੋ ਬਿਨ ਢੀਲਾ, ਬਿਨਾਂ ਦੇਰੀ ਤੋਂ ਬਿਨਾਂ ਢਿੱਲ ਮੱਠ ਤੋਂ ਪਤਾ ਨੀ ਕਿਹੜੇ ਵੇਲੇ ਉਸ ਅਜਰਾਇਲ ਨੇ ਸਿਰ ਤੋਂ ਪਕੜ ਕੇ, ਕੇਸਾਂ ਤੋਂ ਪਕੜ ਕੇ ਲੈ ਕੇ ਚਲਿਆ ਜਾਣਾ।
ਅਫਜਰ ਤਰ ਕਰ ਹੋ ਉਲ ਮਾਈ, ਪਵਨ ਵਿਵਹਾਰ ਹੋ ਤਹਿਤ ਨਾਏ।
ਕਹਿੰਦੇ ਮੁੱਲਾ ਜੀ ਇਹ ਡਰ ਹੈ ਮੇਰੇ ਮਨ, ਇਹਦਾ ਡਰ ਅਜਰਾਇਲ ਦਾ, ਤੇ ਇਹ ਡਰ ਧਾਰਨ ਕਰਕੇ ਮੈਂ ਸੰਸਾਰ ਦੇ ਪਦਾਰਥਾਂ ਨਾਲ ਪ੍ਰੀਤ ਨਹੀਂ ਜੇ ਪਾਉਂਦਾ, ਇਹ ਪਦਾਰਥਾਂ ਦੀ ਪ੍ਰੀਤ ਹੈ ਹੀ ਝੂਠੀ, ਤੇ ਜੇ ਮੈਂ ਟੋਰੀ ਜਾਣਾ ਤੇ ਫਿਰ ਪ੍ਰਭੂ ਦੀ ਬੰਦਗੀ ਵਿੱਚ ਆਪਣੀ ਸੁਰਤ ਨੂੰ ਕਿਉਂ ਨਾ ਜੋੜੀ ਰੱਖਾਂ। ਮੇਰੇ ਮਨ ਚ ਡਰ ਹੈ ਮੁੱਲਾ ਜੀ, ਤੁਸੀਂ ਪੁੱਛਿਆ ਨਾ ਵੀ ਕੀ ਡਰ ਹੈ ਤੈਨੂੰ, ਕਿਉਂ ਹੈਰਾਨ ਹੈ, ਇਸ ਗੱਲ ਕਰਕੇ ਮੈਂ ਹੈਰਾਨ ਹਾਂ, ਔਰ ਸੰਸਾਰ ਦੇ ਜਿਹੜੇ ਵਿਵਹਾਰ ਨੇ ਉਹਨਾਂ ਵਿੱਚ ਮੇਰਾ ਹਿੱਤ ਨਹੀਂ ਲੱਗਦਾ, ਮੇਰਾ ਮਨ ਨਹੀਂ ਲੱਗਦਾ।
ਇਸ ਮੇਰਾ ਮਨ ਇਹ ਸੁਰਤ ਮੁਲਾਨਾ, ਸ੍ਰੀ ਗੁਰੂ ਸੋ ਪੁਲ ਬਚਨ ਬਖਾਨਾ।
ਉਹਨਾਂ ਜੀ ਨੇ ਜਿਸ ਵੇਲੇ ਮਹਾਰਾਜ ਜੀ ਦੇ ਬਚਨ ਸੁਣੇ ਤੇ ਸੁਣ ਕੇ ਹੈਰਾਨ ਹੀ ਹੋ ਗਿਆ, ਚੱਕਰਤ ਹੋ ਗਿਆ ਮੁੱਲਾ, ਤੇ ਹੈਰਾਨ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਬਤ ਉਸ ਵੇਲੇ ਮੁੱਲਾ ਜੀ ਫੇਰ ਬੋਲੇ, ਕਹਿਣ ਲੱਗੇ
ਅਬ ਲੋ ਤੁਮਰੀ ਪਾਲਕ ਬੈਠਾ।
ਕਹਿਣ ਲੱਗੇ ਮਹਾਰਾਜ ਨਾਨਕ ਜੀ, ਇਹੋ ਜਿਹੀਆਂ ਗੱਲਾਂ ਤੁਸੀਂ ਕਰ ਰਹੇ ਹੋ, ਤੁਹਾਡੀ ਉਮਰ ਤਾਂ ਹਾਲੇ ਬਾਲਕਾਂ ਵਾਲੀ, ਤੁਹਾਡੀ ਉਮਰ ਹੈ ਹਾਲੇ ਬੱਚਿਆਂ ਵਾਲੀ। ਮੁੱਲਾ ਜੀ ਦੂਸਰੇ ਪਾਸੇ ਲੈ ਕੇ ਜਾਣਾ ਚਾਹੁੰਦੇ ਨੇ ਖਿਆਲ, ਕਹਿਣ ਲੱਗੇ ਜੀ ਤੁਹਾਡੀ ਜਿਹੜੀ ਤੁਹਾਡੀ ਜਿਹੜੀ ਉਮਰ ਹੈ ਉਹ ਹਾਲੇ ਤੱਕ ਬਾਲਕਾਂ ਵਾਲੀ ਹੈ।
ਬਚਨ ਬਚਾਰਤ ਹੋ ਮੁਖ ਕੈਸਾ,
ਬਚਨ ਭਲਾ ਕਾਹਨੂੰ ਤੁਸੀਂ ਆਪਣੇ ਮੁਖੋਂ ਉਚਾਰਦੇ ਹੋ, ਜੇ ਅਜਰਾਇਲ ਸਿਰ ਦੇ ਉੱਤੇ ਬੈਠਾ, ਇਹੋ ਜਿਹਾ ਡਰ ਤੁਹਾਨੂੰ ਰੱਖਣ ਦੀ ਕੀ ਲੋੜ ਹੈ, ਤੁਸੀਂ ਇਹੋ ਜਿਹੇ ਬਚਨ ਭਲਾ ਕਿਉਂ ਉਚਾਰਦੇ ਹੋ ਆਪਣੇ ਮੁਖੋਂ। ਹਾਲੇ ਤੱਕ ਤਾਂ ਤੁਹਾਡੀ ਬਾਲ ਅਵਸਥਾ ਹੈ, ਤੁਸੀਂ ਬਚਪਨ ਵਿੱਚ ਹੋ।
ਹਮ ਸੇ ਸਿਰਦ ਆਲ ਨਲ ਬੀਤੀ ਜਿਨ ਕੋ ਚੈਨ ਹੈ ਅਫਰੀਤੀ।
ਮੇਰੇ ਵਰਗਾ ਕੋਈ ਬੁੱਢਾ ਠੇਰਾ ਇਹ ਗੱਲ ਕਰੇ ਉਹਨੂੰ ਤਾਂ ਇਹ ਗੱਲ ਸੋਭਦੀ ਹੈ, ਪਰ ਤੁਹਾਡੇ ਜੇ ਬੱਚਿਆਂ ਨੂੰ ਥੋੜੀ ਸੋਭਦੀਆਂ ਨੇ ਇਹ ਗੱਲਾਂ। ਬੁੱਲਾ ਜੀ ਕਹਿਣ ਲੱਗੇ ਵੀ ਇਹੋ ਜਿਹਾ ਕੰਮ ਤਾਂ ਸਾਡੇ ਵਰਗੇ ਬਜ਼ੁਰਗਾਂ ਨੂੰ ਕਰਨਾ ਚਾਹੀਦਾ, ਉਹਨਾਂ ਨੂੰ ਮਨ ਚ ਉਪਰਾਮਤਾ ਰੱਖਣੀ ਚਾਹੀਦੀ, ਉਹਨਾਂ ਨੂੰ ਸੰਸਾਰ ਦੇ ਵਿਵਹਾਰਾਂ ਵੱਲੋਂ ਉਪਰਾਮ ਰਹਿਣਾ ਚਾਹੀਦਾ। ਤੁਸੀਂ ਤਾਂ ਹਾਲੇ ਬਾਲਕ ਹੋ, ਹਮਸੇ ਬਿਰਧ ਆਰਬਲ ਬੀਤੀ, ਜਿਹੜੇ ਸਾਡੇ ਵਰਗੇ ਬਿਰਧ ਬਜ਼ੁਰਗ ਜਿਨ੍ਹਾਂ ਦੀ ਉਮਰ ਲੰਘ ਚੁੱਕੀ ਹੈ, ਬੀਤ ਗਈ ਹੈ, ਉਹਨਾਂ ਨੂੰ ਇਹੋ ਜਿਹੀ ਮਰਿਆਦਾ ਰੱਖਣੀ ਚਾਹੀਦੀ ਹੈ ਜਿਹੋ ਜਿਹੀ ਤੁਸੀਂ ਰੱਖੀ ਹੋਈ, ਉਹਨਾਂ ਨੂੰ ਇਸ ਤਰ੍ਹਾਂ ਦੀ ਬਿਰਤੀ ਬਣਾਉਣੀ ਚਾਹੀਦੀ ਹੈ ਜਿਹੋ ਜਿਹੀ ਤੁਸੀਂ ਬਣਾਈ ਹੋਈ ਹੈ।
ਅਬ ਬਾਲਕ ਲੀਲਾ ਉਰ ਧਰੀਏ, ਜ਼ਿਕਰ ਕੋ ਜ਼ਿਕਰ ਨਾ ਕਰੀਏ।
ਤੁਸੀਂ ਬਾਲ ਲੀਲਾ ਕਰੋ ਆਪਣੀ, ਜਿਹੜੀ ਬੱਚਿਆਂ ਦੀ ਲੀਲਾ ਹੁੰਦੀ, ਬੱਚੇ ਜਿਵੇਂ ਖੇਡਦੇ ਨੇ, ਦੌੜਦੇ ਨੇ, ਹੱਸਦੇ ਨੇ, ਉਹਨਾਂ ਕਰੋ ਤੁਸੀਂ, ਕਿਉਂਕਿ ਹੁਣ ਤੁਹਾਡੀ ਉਹ ਅਵਸਥਾ ਹੈ ਬਾਲਪਨੇ ਦੀ, ਤੇ ਤੁਸੀਂ ਬਾਲਕ ਲੀਲਾ ਕਰੋ। ਤੇ ਆਹ ਜਿਹੜੇ ਫਿਕਰ ਨੇ ਨਾ, ਇਹ ਸਾਡੇ ਵਰਗੇ ਬਜ਼ੁਰਗਾਂ ਨੂੰ ਕਰਨੇ ਚਾਹੀਦੇ ਨੇ, ਤੁਹਾਨੂੰ ਇਹ ਫਿਕਰ ਕਰਨ ਦੀ ਲੋੜ ਨਹੀਂ। ਕਿਸੇ ਇੱਕ ਵੀ ਫਿਕਰ ਦਾ ਜ਼ਿਕਰ ਤੁਸੀਂ ਨਾ ਕਰੋ।
ਕਰਮ ਹੋਏ ਤਨ ਮਨ ਤਾਂ ਸੰਗਾ, ਸੁਖ ਭੋਗੋ ਕਰ ਹਿਰਦੈ ਉਮੰਗਾ।
ਤੁਸੀਂ ਜਵਾਨ ਹੋਵੋਗੇ ਤੇ ਜਵਾਨ ਹੋਵੋਗੇ ਤੁਹਾਡੀ ਸ਼ਾਦੀ ਕਰਾਂਗੇ, ਅਣਕ ਪ੍ਰਕਾਰ ਦੇ ਸੁੱਖ ਤੁਹਾਨੂੰ ਪ੍ਰਾਪਤ ਹੋਣਗੇ, ਪਦਾਰਥਾਂ ਦੇ ਸੁੱਖ ਤੁਹਾਨੂੰ ਪ੍ਰਾਪਤ ਹੋਣਗੇ। ਤੁਸੀਂ ਪ੍ਰਵਿਰਤੀ ਵਾਲੇ ਪਾਸੇ ਜਾਓ, ਤੁਸੀਂ ਇਹ ਬੱਚਿਆਂ ਦੀ ਉਮਰ ਵਿੱਚ ਨਿਰਵਿਰਤੀ ਦਾ ਰਸਤਾ ਕਿੱਥੇ ਪਕੜਦੇ ਆ? ਇਹ ਨਿਵਿਰਤੀ ਦਾ ਰਸਤਾ ਚਾਹੀਦਾ ਸਾਡੇ ਜੇ ਬਜ਼ੁਰਗਾਂ, ਤੁਹਾਨੂੰ ਤਾਂ ਪ੍ਰਵਿਰਤੀ ਦੀ ਲੋੜ ਹੈ। ਪਰ ਖਾਲਸਾ ਜੀ ਮੇਰੇ ਸਾਹਿਬ ਜੀ ਨੇ ਦੋਵਾਂ ਦਾ ਜ਼ਿਕਰ ਕੀਤਾ, ਗੁਰਮੁਖ ਪਰ ਬਿਰਤ ਨਿਰਬਿਰਤ ਪਛਾਣੈ ਸਿੱਧ ਗੋਸ਼ਤ ਵਿੱਚ, ਕਿ ਗੁਰਮੁਖ ਪ੍ਰਵਿਰਤੀ ਨੂੰ ਵੀ ਸਮਝਦਾ ਕਿ ਪ੍ਰਵਿਰਤੀ ਕੀ ਹੈ, ਪ੍ਰਵਿਰਤੀ ਵਿੱਚ ਵਰਤਦਿਆਂ ਹੋਇਆ ਉਹਦੇ ਵਿੱਚ ਨਿਵਿਰਤ ਕਿਵੇਂ ਰਹਿਣਾ, ਇਹ ਇੱਕ ਅਵਸਥਾ ਗੁਰਮੁਖ ਦੀ ਆ, ਉਹ ਗੁਰਮੁਖ ਜਾਣ ਲੈਂਦਾ। ਸਤਿਗੁਰੂ ਦਾ ਪਰਮੇਸ਼ਰ ਨੇ ਦੱਸ ਰਹੇ ਨੇ ਗੁਰਮੁਖ ਦੀ ਅਵਸਥਾ, ਪਰ ਮੁੱਲਾ ਜੀ ਉਸ ਪਾਸੇ ਨੀ ਚੱਲ ਰਹੇ, ਕਹਿੰਦੇ ਜੀ ਇਹ ਤਾਂ ਤੁਹਾਡੇ ਲਈ ਨਹੀਂ, ਤੁਸੀਂ ਵੱਡੇ ਹੋਵੋਗੇ, ਜਵਾਨ ਹੋਵੋਗੇ, ਧਨ ਬਣਤਾ ਇਸਤਰੀ ਤੁਹਾਡੇ ਕੋਲ ਹੋਵੇਗੀ, ਸੁੱਖ ਭੋਗੋਗੇ, ਸੰਸਾਰ ਦੇ ਅਨੇਕ ਪ੍ਰਕਾਰ ਦੇ ਪਦਾਰਥ ਤੁਹਾਨੂੰ ਪ੍ਰਾਪਤ ਹੋਣਗੇ।
ਅਸ ਬਿਦ ਫਿਰਦ ਹੋਏ ਕਰ ਕੀਜੈ, ਅਬ ਸੰਬੰਧਨ ਕੋ ਸੁਖ ਦੀਜੈ।
ਇਹੋ ਜਿਹਾ ਜਿਹੜਾ ਕੰਮ ਤੁਸੀਂ ਹੁਣ ਕਰਨ ਲੱਗੇ ਹੋ ਨਾ, ਜਦੋਂ ਤੁਸੀਂ ਬਜ਼ੁਰਗ ਹੋ ਜਾਓਗੇ, ਬੱਚੇ ਤੁਹਾਡੇ ਵਿਆਹੇ ਜਾਣਗੇ, ਪਰਿਵਾਰ ਤੁਹਾਡਾ ਸਾਰਾ ਸੁਖੀ ਨਸੋਕਰਨ ਬਚੇਗਾ, ਉਦੋਂ ਤੁਸੀਂ ਇਹ ਕੰਮ ਕਰਿਆ ਜੇ ਜਿਹੜਾ ਹੁਣੇ ਫੜਦੇ ਆ ਤੁਸੀਂ, ਜਦੋਂ ਬਿਰਧ ਹੋ ਜਾਓਗੇ, ਬਜ਼ੁਰਗ ਹੋ ਜਾਓਗੇ, ਉਦੋਂ ਇਹ ਗੱਲਾਂ ਕਰਿਆ ਜੇ। ਹੁਣ ਤਾਂ ਆਪਣੇ ਸਰਬੰਧੀਆਂ ਨੂੰ ਸੁੱਖ ਦਿਓ, ਆ ਤੁਹਾਡੇ ਰਿਸ਼ਤੇਦਾਰਾਂ ਦੀਆਂ ਨਿਗਾਹਾਂ ਤੁਹਾਡੇ ਤੇ ਟਿਕੀਆਂ ਹੋਈਆਂ, ਹੁਣ ਤਾਂ ਇਹਨਾਂ ਨੂੰ ਸੁੱਖ ਦਿਓ।
ਸ੍ਰੀ ਨਾਨਕ ਸੁਣ ਕਰ ਤੇ ਪਾਨੀ, ਜੋ ਬੇਮੁਖਤਾ ਪਦ ਕਰ ਤਾਨੇ।
ਨਾਨਕ ਸਾਹਿਬ ਨੇ ਮੁੱਲਾ ਜੀ ਦੇ ਬਚਨ ਸੁਣੇ, ਜਿਹੜੀ ਬੇਮੁਖਤਾ ਨਾਲ ਭਰੇ ਹੋਏ ਬਚਨ, ਇਹ ਬਚਨਾਂ ਵਿੱਚ ਗੁਰਮੁਖਤਾ ਹੀ ਨਹੀਂ ਸੀ, ਕਿਉਂਕਿ ਗੁਰਮੁਖਤਾਈ ਕਿਸੇ ਪ੍ਰਕਾਰ ਦੀ ਅਵਸਥਾ ਦੀ ਮੁਹਤਾਜ ਨਹੀਂ ਹੈ, ਕਿ ਉਹ ਬਚਪਨ ਵਿੱਚ ਮਿਲਦੀ ਹੈ, ਜਵਾਨੀ ਵਿੱਚ ਮਿਲਦੀ ਹੈ, ਜਾਂ ਬਜ਼ੁਰਗੀ ਵਿੱਚ ਮਿਲਦੀ ਹੈ। ਗੁਰਮੁਖ ਇੱਕ 7 ਸਾਲ ਦਾ ਬੱਚਾ ਵੀ ਹੋ ਸਕਦਾ ਹੈ, ਤੇ ਗੁਰਮੁਖ 72 ਵਰਿਆਂ ਦੀ ਉਮਰ ਵਿੱਚ ਇੱਕ ਬਜ਼ੁਰਗ ਵੀ ਹੋ ਸਕਦਾ ਹੈ। ਤੇ ਜੇ 72 ਵਰਿਆਂ ਦੀ ਉਮਰ ਤੱਕ ਗੁਰੂ ਨਹੀਂ ਧਾਰਨ ਕੀਤਾ ਤੇ ਉਹ ਗੁਰੂ ਵਾਲਾ ਗੁਰਮੁਖ ਨਹੀਂ, ਉਹ 72 ਵਰਿਆਂ ਦੀ ਉਮਰ ਵਿੱਚ ਬਜ਼ੁਰਗ ਵੀ ਬੇਮੁਖ ਤੇ ਨਿਗੋੜਾ ਹੀ ਕਹਾਏਗਾ। ਇਹ ਗੁਰੂ ਘਰ ਦਾ ਅਸ਼ਰ। ਮਹਾਰਾਜ ਜੀ ਨੇ ਵੇਖਿਆ ਵੀ ਮੁੱਲਾ ਜੀ ਨੇ ਜਿਹੜੇ ਬਚਨ ਕਹੇ ਨੇ ਬੇਮੁਖਤਾ ਦੇ ਰੰਗ ਤਿਰੰਗੇ ਹੋਏ ਨੇ, ਇਹ ਕਹਿੰਦੇ ਨੇ ਵੀ ਇਹੋ ਜਿਹਾ ਕੰਮ ਬਜ਼ੁਰਗਾਂ ਨੂੰ ਚੰਗਾ, ਪਰ ਕਿਆ ਪਤਾ ਇਜ਼ਰਾਇਲ ਨੇ ਕਿਸ ਵੇਲੇ ਪਕੜ ਦੇਣਾ, ਇਹ ਤਾਂ ਨੀ ਨਾ ਪਤਾ ਵੀ ਉਹ ਬਜ਼ੁਰਗ ਨੂੰ ਹੀ ਲੈ ਕੇ ਜਾਂਦੇ ਨੇ ਕਿ ਬੱਚੇ ਤੇ ਜਵਾਨ ਇਜ਼ਰਾਇਲ ਲੈ ਕੇ ਨੀ ਜਾਂਦਾ, ਉਹਦੇ ਵਾਸਤੇ ਤਾਂ ਸਾਰੇ ਹੀ ਇੱਕ ਬਰਾਬਰ ਦੇ ਇੱਕ ਤੁਲ ਨੇ। ਇਸ ਕਰਕੇ ਸਤਿਗੁਰੂ ਜੀ ਨੇ ਵੇਖਿਆ ਕਿ ਮੁੱਲਾ ਜੀ ਨੇ ਜੋ ਕੁਝ ਕਿਹਾ ਉਹ ਬੇਮੁਖਤਾ ਦੇ ਰੰਗ ਵਿੱਚ ਰੰਗਿਆ ਹੋਇਆ।
ਸ੍ਰੀ ਨਾਨਕ ਸੁਣ ਕਰ ਤੇ ਪਾਨੀ, ਜੋ ਬੇਮੁਖਤਾ ਪਦ ਕਰ ਸਾਨੀ, ਬੋਲੇ ਪਰਮ ਮਨੋਹਰ ਬਚਨਾ, ਜਿਨ ਮੈਂ ਉਪਦੇਸ਼ ਕੀ ਰਚਨਾ।
ਫਿਰ ਉਸ ਵੇਲੇ ਜਵਾਬ ਦਿੱਤਾ ਮੁੱਲਾ ਜੀ ਨੂੰ, ਇਹੋ ਜਿਹੀ ਮਨੋਹਰ ਬਾਣੀ ਮਨੋਹਰ ਬਚਨ ਬੋਲੇ ਜਿਹਨਾਂ ਬਚਨਾਂ ਵਿਚ ਉਪਦੇਸ਼, ਜਿਹਨਾਂ ਬਚਨਾਂ ਚ ਉਪਦੇਸ਼ ਹੈ ਕਿ ਕੀ ਕਰਨਾ ਚਾਹੀਦਾ ਮਨੁੱਖ ਨੂੰ, ਉਹ ਸਮਝ ਲਵੇ ਇਸ ਗੱਲ ਨੂੰ। ਕਹਿੰਦੇ ਉਪਦੇਸ਼ ਭਰੇ ਬੋਲ ਉਸ ਵੇਲੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ, ਮੁੱਲਾ ਜੀ ਨੂੰ ਸੰਬੋਧਨ ਕਰਕੇ ਕਹਿਣ ਲੱਗੇ,
ਤੂੰ ਲੱਗੇ ਹਰ ਬਲ ਆਈ ਬਿਨਾ ਭਜਨ
ਕਹਿਣ ਲੱਗੇ, ਮੁੱਲਾ ਜੀ ਸੁਣੋ, ਜਿਹੜੀ ਤੁਸੀਂ ਕਹਿੰਦੇ ਨਾ ਬੰਦੇ ਦੀ ਉਮਰ ਬੜੀ ਵੱਡੀ ਹੈ ਵਡੇਰੀ ਹੈ, ਇਹ ਤਾਂ ਪਰਮੇਸ਼ਰ ਦੇ ਭਜਨ ਤੋਂ ਬਿਨਾ ਸਾਰੀ ਵਿਅਰਥੀ ਬੀਤ ਜਾਏ। ਇਹੋ ਜੀ ਸੋਚ ਰੱਖੇ ਨਾ ਤੁਹਾਡੇ ਵਾਂਗੂ, ਤੇ ਪਰਮੇਸ਼ਰ ਦੇ ਭਜਨ ਤੋਂ ਬਿਨਾ ਹੀ ਸਾਰੀ ਉਮਰ ਬਤੀਤ ਹੋ ਜਾਵੇ, ਜਿਸ ਉਮਰ ਨੂੰ ਤੁਸੀਂ ਬੜਾ ਵੱਡਾ ਦੱਸਦੇ ਹੋ।
ਇੱਕ ਸੋ ਪਰਖ ਆਰ ਬਲ ਪ੍ਰਾਣੀ ਜੋ ਜੀਵੈ ਤਿਨ ਕੋ ਕਾਮੇ।
ਇੱਕ ਸੌ ਸਾਲ ਉਮਰ ਮਨੁੱਖ ਦੀ ਮੰਨੀ ਹੈ, ਤੇ ਸੌ ਸਾਲ ਜੇ ਕੋਈ ਬੰਦਾ ਜੀਵੇ ਤੇ ਸੌ ਸਾਲ ਦੀ ਜਿਹੜੀ ਉਸ ਬੰਦੇ ਦੀ ਜੀਵ ਦੀ ਉਮਰ ਹੈ, ਉਹਦੀ ਕਹਾਣੀ ਵੀ ਮੈਂ ਤੁਹਾਨੂੰ ਦੱਸ ਦਿਆਂ ਵੀ ਕਿਵੇਂ ਬੀਤਦੇ ਨੇ ਸੌ ਸਾਲ ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਕਿਵੇਂ ਜਾਈ ਚਲੇ ਜਾਂਦੇ ਨੇ ਸੁਣੋ। ਉਹ ਸੌ ਵਰਿਆਂ ਦੀ ਉਮਰ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਵੇਂ ਜਾਈ ਚਲੀ ਜਾਂਦੀ ਹੈ, ਜਿਹਨੂੰ ਤੁਸੀਂ ਕਹਿੰਦੇ ਬੜੀ ਦੀਰਘ ਉਮਰ ਹੈ, ਬੜੀ ਵੱਡੀ ਉਮਰ ਹੈ, ਉਹ ਕਿਵੇਂ ਵਿਅਰਥ ਚਲੀ ਜਾਂਦੀ ਹੈ, ਉਹ ਕਹਾਣੀ ਸੁਣੋ।
ਨੀਂਦ ਬਸ ਕਰਦੀ ਉੱਤੇ ਇੰਨਾ ਗੁਜ਼ਰ ਕੇ ਲੱਗੀਏ ਨਿਜ ਨੈਣਾ।
ਮਹਾਰਾਜ ਜੀ ਕਹਿਣ ਲੱਗੇ, ਮੁੱਲਾ ਜੀ ਸੁਣੋ, ਸੌ ਸਾਲ ਜੇ ਕਿਸੇ ਬੰਦੇ ਦੀ ਉਮਰ ਹੁੰਦੀ ਹੈ, ਸੌ ਵਰਿਆਂ ਦੀ ਉਮਰ ਵਿਚ ਪੰਜਾਹ ਸਾਲ ਦਿਨ ਦੇ ਤੇ ਪੰਜਾਹ ਸਾਲ ਰਾਤਾਂ ਦੇ ਬਰਾਬਰ ਚੱਲਦੇ ਨੇ, ਤੇ ਸਮਝ ਲੋ ਵੀ ਪੰਜਾਹ ਸਾਲ ਉਮਰ ਬੰਦੇ ਦੇ ਸੁਖਿਆ ਹੀ ਬੀਤ ਗਈ, ਅਸੀਂ ਤਾਂ ਸੌ ਕੇ ਬਤੀਤ ਕਰ ਦਿੱਤੀ। ਤੁਸੀਂ ਕਹਿੰਦੇ ਬੜੀ ਵੱਡੀ ਦੀਰਘ ਉਮਰ ਹੈ ਬੰਦੇ ਦੀ, ਏਡਾ ਕੀਮਤੀ ਸਮਾਂ ਮਨੁੱਖੀ ਜ਼ਿੰਦਗੀ ਦਾ, ਤੇ ਸੌ ਵਰਿਆਂ ਦੀ ਉਸ ਉਮਰ ਵਿਚੋਂ ਪੰਜਾਹ ਵਰੇ ਸੌ ਕੇ ਹੀ ਬਤੀਤ ਕਰ ਦਿੱਤੇ। ਉਹਨਾਂ ਬਾਬਤ ਮੇਰੇ ਸਾਹਿਬ ਨੇ ਵੀ ਬਚਨ ਕਹੇ, ਰਾਤ ਗਵਾਈ ਸੋਏ ਕਹਿ ਜਿਲਤ ਗਵਾਇਆ ਖਾਏ। ਰਾਤ ਦਾ ਸੌ ਕੇ ਬੀਤ ਗਈ, ਪੰਜਾਹ ਸਾਲ ਏਦਾਂ ਹੀ ਬੀਤ ਗਏ। ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਦੇ ਵਿਚ ਇਕ ਥਾਂ ਤੇ ਬੜਾ ਸੁੰਦਰ ਉਪਦੇਸ਼ ਦਿੱਤਾ ਹੈ ਰਾਤਰੀ ਪ੍ਰਭੂ। ਉਹ ਕਹਿੰਦੇ ਦੁਨੀਆ ਦੇ ਲੋਕਾਂ ਵਾਸਤੇ ਇਹ ਰਾਤ ਸੌਣ ਵਾਸਤੇ, ਉਹ ਕਹਿੰਦੇ ਰਾਤ ਸੌਣ ਵਾਸਤੇ, ਪਰ ਯੋਗੀਆਂ ਵਾਸਤੇ ਉਹੀ ਰਾਤ ਪਰਮੇਸ਼ਰ ਦੇ ਮਿਲਣ ਵਾਸਤੇ, ਪ੍ਰਭੂ ਦੇ ਵਿਲਾਪ ਵਾਸਤੇ, ਯੋਗੀਆਂ ਵਾਸਤੇ। ਮਹਾਰਾਜ ਭਗਤ ਕਬੀਰ ਜੀ ਵੀ ਇੱਕ ਥਾਂ ਤੇ ਉਹ ਕਹਿੰਦੇ, ਕਬੀਰ ਸੂਤਾ ਕਿਆ ਕਰੇ ਬੈਠਾ ਰਹੋ ਹਰ ਜਾਗ, ਜਾ ਕੇ ਸੰਗ ਤੇ ਵਿਛੜਾ ਤਾਹੀ ਕੇ ਸੰਗ ਲਾਲ। ਇਹ ਤਾਂ ਭਗਤਾਂ ਦੀ ਅਵਸਥਾ, ਪਰ ਅਸਲ ਮਾਇਨਿਆਂ ਦੇ ਵਿਚ ਸਾਡੀ ਜ਼ਿੰਦਗੀ ਦੀਆਂ ਜਿਹੜੀਆਂ ਰਾਤਾਂ ਕਿਵੇਂ ਬੀਤਦੀਆਂ ਨੇ ਉਹ ਗੁਰੂ ਨਾਨਕ ਸਾਹਿਬ ਦੱਸ ਰਹੇ ਨੇ। ਬੁੱਲਾ ਜੀ ਪੰਜਾਹ ਸਾਲ ਤਾਂ ਬੰਦੇ ਦੇ ਸੁੱਤੇ ਪਿਆ ਹੀ ਬੀਤ ਗਏ, ਪੰਜਾਹ ਸਾਲ ਦਿਨ ਦੇ ਪਿੱਛੇ ਬਚਦੇ ਨੇ, ਉਹ ਵੀ ਕਹਾਣੀ ਸੁਣ ਲੋ।
ਪੰਦਰਾਂ ਬਲਕਤੀ ਕਿਰਿਆ ਮਿਜਾਨਾ ਬਾਲ ਪਨੇ ਮੈਂ ਕਰੀ ਬਿਆਨਾ।
ਪੰਦਰਾਂ ਸਾਲ ਦੀ ਉਮਰ ਤੱਕ ਕੇ ਬਚਪਨ ਦੀ ਅਣਜਾਣ ਪੁਣੇ ਦੇ ਵਿਚ ਹੀ ਬਤੀਤ ਕਰ ਦਿੰਦਾ। ਅੱਜ ਦੇ ਬਚਨ ਨੇ ਨਾ, ਬਾਰਾਂ ਬਰਸ ਬਾਲਪਨ ਬੀਤੇ, ਤੀਸ ਬਰਸ ਤੱਕ ਤਪ ਨਾ ਕੀਓ। 20 ਵਰਿਆਂ ਤੱਕ ਦੀ ਉਮਰ ਤੱਕ ਕੋਈ ਜਪ ਤਪ ਨਹੀਂ ਕੀਤਾ, ਕੋਈ ਭਗਤੀ ਨਹੀਂ ਕੀਤੀ, ਆਖਿਰਕਾਰ ਮੇਰੀ ਮੇਰੀ ਕਰਦੇ ਜਨਮ ਗਯੋ। ਸਾਇਰ ਸੋਖ ਭੁਜੰਗ ਪੱਲੇ, ਉਮਰ ਸਾਰੀ ਇਸੇ ਤਰ੍ਹਾਂ ਹੀ ਬੀਤ ਗਈ, ਮੈਂ ਮੇਰੀ ਕਰਦਿਆਂ ਕਰਦੇ। ਸਾਹਿਬ ਜੀ ਕਹਿੰਦੇ ਪੰਦਰਾਂ ਸਾਲ ਦੀ ਉਮਰ ਤੱਕ ਤਾਂ ਅਣਜਾਣ ਪੁਣੇ ਸੀ, ਬਾਲਕ ਪੁਣੇ ਦੀ ਅਵਸਥਾ ਜੀ ਬਤੀਤ ਕਰ ਦਿੰਦਾ, ਉਹ ਇਸੇ ਤਰ੍ਹਾਂ ਹੀ ਬੀਤ ਗਏ। ਫਿਰ ਤੁਸੀਂ ਆਪਣੀਆਂ ਅੱਖਾਂ ਨਾਲ ਨੈਣਾ ਨਾਲ ਵੇਖਦੇ ਹੋ।
ਅੱਧੀ ਪਰਖੈ ਤੇ ਜੋ ਵਧੈ ਲੋਚਨ ਦਿਖੈ ਨਾ ਜੋਲ ਸੁਨੈ।
80 ਤੋਂ 100 ਸਾਲ ਦੇ ਵਿਚਕਾਰ ਜਿਹੜੀ 20 ਵਰਿਆਂ ਦੀ ਉਮਰ ਮੰਨ ਲਈ ਹੈ, 50 ਉਹ ਹੋ ਗਏ, 15 ਇਹ, 50 ਤੇ 15 60 ਵਰਿਆਂ ਦੀ ਇਹ ਉਮਰ, ਤੇ 20 ਵਰੇ ਜਿਹੜੇ ਪਿਛਲੀ ਉਮਰ ਦੇ 80 ਸਾਲ ਤੋਂ ਬਾਅਦ 100 ਸਾਲ ਤੱਕ ਦੇ ਗਿਣ ਲਈਏ, مہاراج جی کہندے او عمر جڑی 20 بھریاں دی او اس طرح دی سر کمپے او پگ ڈگ پگ او دو اکھاں کولو تے صدا نہیں کناں کولو سنیا نہیں جاندا زبان تو بولیا نہیں جاندا کولو دسو کی سیوا کرے گا کی سمرن کرے گا کی بھجن کرے گا کی بندگی کرے گا کی چوکڑا لائے گا کی دھیان دھارے گا کی سنگت کرے گا ادو تا یہ حالت ہو گئی شریر ساتھ نہیں دینا کہ نیندراں تو جگہ گھٹ گئی کنا تو سن شکتی گھٹ گئی یہو جی حالت دے وچ
دوہرا عقل تا اندرین کی سب میں سکے سمار
ساریاں اندریاں جڑیاں نے عقل تا سہت ہو جاندیاں نے ਇਹਦੇ ਕੋਲੋਂ ਆਪਣੀ ਸੁੱਝ ਨਹੀਂ ਸੰਭਾਲੀ ਜਾਂਦੀ ਸੁੱਧ ਨਹੀਂ ਸੰਭਾਲੀ ਜਾਂਦੀ
ਦਿਲ ਕਿਰਿਆ ਕਰਮੀ ਕਤਲ ਤਮ ਕਿਆ ਹਰ ਉੜ ਧਾਰ
ਆਪਣੇ ਸਰੀਰ ਦੀ ਕਿਰਿਆ ਕਰਨੀ ਵੀ ਔਖੀ ਹੁੰਦੀ ਹੈ ਤੇ ਕੀ ਪਰਮੇਸ਼ਰ ਦਾ ਭਜਨ ਕਰੇਗਾ ਗਲੇ ਵਿੱਚੋਂ ਆਵਾਜ਼ ਵੀ ਏਦਾਂ ਨਿਕਲਦੀ ਜਿਵੇਂ ਸਬਦ ਪਤਾਲ ਕੀ ਬਾਣੀ ਏਦਾਂ ਜਾਪਦਾ ਵੀ ਜਿਵੇਂ ਸੱਤਵੇਂ ਪਤਾਲ ਦੇ ਵਿੱਚੋਂ ਕੋਈ ਆਵਾਜ਼ ਨਿਕਲ ਕੇ ਬਾਹਰ ਤੋਂ ਆਈ ਸੁਣਦਾ ਤੱਕ ਨੀ ਮੂੰਹ ਤੱਕ ਆਉਂਦੇ ਸ਼ਬਦ ਕਹਿੰਦੇ ਉਸ ਵੇਲੇ ਇਹੋ ਜੀ ਕਿਰਿਆ ਸਰੀਰ ਦੀ ਹੋਈ ਹੋਵੇ ਮਹਾਰਾਜ ਜੀ ਕਹਿੰਦੇ ਮੁੱਲਾ ਜੀ ਤੇਰੇ ਕੀ ਪਰਮੇਸ਼ਰ ਦਾ ਉਸ ਵੇਲੇ ਭਜਨ ਕਰੇਗਾ ਇਹਦੇ ਕੋਲੋਂ ਕਿਵੇਂ ਪਰਮੇਸ਼ਰ ਦੀ ਬੰਦਗੀ ਹੋਵੇਗੀ ਤੇ ਮਹਾਰਾਜ ਜੀ ਕਹਿੰਦੇ ਏਦਾਂ 95 ਸਾਲ ਦਾ ਏਦਾਂ ਹੀ ਮੈਂ ਤੁਹਾਨੂੰ ਗਿਣਾ ਦਿੰਦੇ ਨੇ ਮੋਟੇ ਜੇ ਦੱਸ ਤੇ ਬਾਕੀ ਪਿੱਛੇ ਤੁਸੀਂ ਕਹੋ ਵੀ ਜਿਹੜੇ 5 ਕੁ ਸਾਲ ਰਹਿੰਦੇ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਵੀ ਉਹ ਕਿਵੇਂ ਰਹਿੰਦੇ ਨੇ
ਕਿਉਂ ਭਈ ਕੁਛ ਕਰੇ ਦਿਨ ਕੀ ਸੁਣ ਗਿਣਤੀ ਸੋ ਕਬ ਬੀਤਾ ਦਿਨ ਹਰ ਗਿਣਤੀ
ਕੁਛ ਸਮਾਂ ਰਹਿ ਗਿਆ ਉਹਨਾਂ ਦੀ ਵੀ ਗਿਣਤੀ ਸੁਣੋ ਉਹ ਵੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਅਕਾਲ ਪੁਰਖ ਦੇ ਚਰਨਾਂ ਚ ਬੇਨਤੀਆਂ ਤਰਲੇ ਕਰਨ ਤੋਂ ਬਿਨਾਂ ਹੀ ਬੀਤ ਜਾਂਦੀ ਹੈ ਉਹ ਵੀ ਉਮਰ ਉਹ ਅਵਸਥਾਵਾਂ ਵੀ ਇਸ ਤਰ੍ਹਾਂ ਬੀਤਦੀਆਂ ਨੇ
ਮਲ ਮੂਤਰ ਆਦ ਸਜਨ ਜੁਗ ਕਾਲਾ ਕਲਪ ਬੀਤੈ ਕਾਲ ਵਿਸਾਲਾ
ਜੀ ਕਿਰਿਆ ਸੋਧਣੀ ਦੋ ਸਮੇਂ ਉਹਦੇ ਵਿੱਚ ਸਮਾਂ ਬੀਤ ਗਿਆ ਉਹਦੇ ਵਿੱਚ ਸਮਾਂ ਬਤੀਤ ਕਰ ਦਿੱਤਾ ਕਹਿੰਦੇ ਏਦਾਂ ਬਹੁਤ ਸਮਾਂ ਉਹਦੇ ਵਿੱਚ ਨਿਕਲ ਗਿਆ
ਖਾਨ ਪਾਨ ਵਿੱਚ ਕਰਨ ਬਿਹਾਰਾ ਇੱਕ ਦਿਨ
ਪਹਿਨਣਾ ਸਰੀਰ ਨੂੰ ਸੰਭਾਲਣਾ ਸੰਗੀਤ ਸਰੀਰ ਨੂੰ ਸ਼ਿੰਗਾਰਨਾ ਘਰਦਿਆਂ ਨਾਲ ਹਿੱਤ ਕਰਨਾ ਬੱਚਿਆਂ ਨਾਲ ਮੂੰਹ ਕਰਨਾ ਪ੍ਰੀਤ ਕਰਨੀ ਕਿੰਨਾ ਸਮਾਂ ਉਹਦੇ ਵਿੱਚ ਵੀ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਸਾਰਾ ਸਮਾਂ ਤਾਂ ਏਦਾਂ ਹੀ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਬੀਤ ਗਿਆ ਤੂੰ ਮੁੱਲਾ ਜੀ ਦੱਸੋ ਵੀ ਕਿਹੜੀ ਉਮਰ ਚ ਭਜਨ ਕਰਨਾ ਜਿਹੜੀ ਉਮਰ ਚ ਭਜਨ ਕਰਨ ਦੀ ਤੁਸੀਂ ਗੱਲ ਕਹਿੰਦੇ ਹੋ ਵੀ 80 ਸਾਲ ਦੀ ਉਮਰ ਵਿੱਚ ਉਦੋਂ ਤਾਂ ਬੰਦੇ ਨੂੰ ਆਪਣੇ ਸਰੀਰ ਦੀ ਸੋਝ ਨਹੀਂ ਹੁੰਦੀ ਉਦੋਂ ਭਜਨ ਕੀ ਕਰੇਗਾ ਉਦੋਂ ਦੇ ਕੋਲੋਂ ਪਰਮੇਸ਼ਰ ਦੀ ਭਗਤੀ ਕਿਵੇਂ ਹੋਵੇਗੀ ਇਸ ਕਰਕੇ ਮਹਾਰਾਜ ਜੀ ਕਹਿੰਦੇ ਏਦਾਂ ਹੀ ਸਾਰੀ ਜ਼ਿੰਦਗੀ ਪਰਮੇਸ਼ਰ ਤੋਂ ਬੇਮੁਖ ਹੋਇਆ ਹੀ ਮਨੁੱਖ ਦੀ ਬੀਤ ਜਾਂਦੀ ਹੈ
ਕਰਮੀ ਉਪਾਏ ਸੁਧਰ ਵੀ ਉਪਾਮਨ ਅਸ਼ੁਭ ਸ਼ੁਭ ਕਰਮ ਕਮਾਮਨ
ਉਪਾ ਕਰਦਾ ਮਾਇਆ ਕਮਾਉਣ ਵਾਸਤੇ ਧਨ ਦੀ ਇਕੱਠੀ ਕਰਨ ਵਾਸਤੇ ਕੰਮ ਕਾਰ ਕਰਦਾ ਉਹਦੇ ਵਿੱਚ ਵੀ ਸਮਾਂ ਬੀਤਦਾ ਤੇ ਸ਼ੁਭ ਅਸ਼ੁਭ ਕੰਮ ਕਰਦਾ ਹੈ ਇਹੋ ਜੇ ਅਲੱਜ ਜਿਹੜੇ ਕੰਮ ਕਰਦਿਆਂ ਨੂੰ ਸ਼ਰਮ ਤੱਕ ਨਹੀਂ ਹੁੰਦੀ ਉਹ ਕਰਮਾਂ ਵਿੱਚ ਵੀ ਸਮਾਂ ਬਤੀਤ ਕਰਦਾ ਭੈੜੇ ਕਰਮਾਂ ਵਿੱਚ ਵੀ ਸਮਾਂ ਬਤੀਤ ਕਰਦਾ ਹੈ
ਪਾਲਨ ਸੁਧ ਕੋ ਲਾਡ ਲਡਾਵਨ ਜਿਤਨ ਹਿੱਤੋ ਇਸ ਸਦਾਮਨ
ਪਾਲਣਾ ਉਹਨਾਂ ਨੂੰ ਲਾਡ ਲਡਾਉਣਾ ਰਾਤ ਦਿਨ ਉਹਨਾਂ ਨਾਲ ਹਿੱਤ ਕਰਨਾ ਔਰ ਉਹਨਾਂ ਨੂੰ ਵੱਧਦੇ ਹੋਏ ਵੇਖਣਾ ਉਹਦੇ ਵਿੱਚ ਵੀ ਸਮਾਂ ਬੀਤਦਾ ਹੈ
ਜਿਸ ਬਿਨ ਬੀਤੀ ਹਰ ਬਲ ਸਾਰੀ ਅੰਤ ਸਮੇ ਕਮਲਿਓ ਕਰ ਚਾਰੇ
ਕਰਦੇ ਆ ਜੀ ਸਾਰੀ ਉਮਰ ਬੀਤ ਗਏ ਤੇ ਮੁੱਲਾ ਜੀ ਅੰਤ ਸਮੇ ਫਿਰ ਦੋਵੇਂ ਹੱਥ ਝਾੜ ਕੇ ਸੰਸਾਰ ਤੋਂ ਚੱਲ ਪਿਆ ਚੱਲਿਆ ਜਵਾਰੀ ਦੋਵੇਂ ਹੱਥ ਝਾੜ ਕਹਿੰਦੇ ਜਿਵੇਂ ਜਵਾਰੀ ਜੂਏ ਵਿੱਚ ਹਾਰ ਕੇ ਨਾ ਫਿਰ ਦੋਵੇਂ ਹੱਥ ਜੇ ਝਾੜ ਕੇ ਮਰੋੜਦਾ ਹੋਇਆ ਪਿੱਛੇ ਨੂੰ ਪਛਤਾਵਾ ਕਰਦਾ ਮੁੜ ਪੈਂਦਾ ਇਹ ਤਾਂ ਕਹਿੰਦੇ ਫਿਰ ਅੰਤ ਨੂੰ ਪਛਤਾਵਾ ਕਰਦਿਆਂ ਚੱਲ ਪਿਆ
ਆਖੇ ਮਨ ਸਮਝਿਆ ਰੀਤੀ ਜਨਮ ਅਕਾਰ ਤਿੰਨ ਹਰ ਪ੍ਰੀਤੀ
ਬੋਲਾਂ ਜੀ ਮਨ ਚ ਸਮਝ ਲੋ ਇਹ ਗੱਲ ਚੰਗੀ ਤਰ੍ਹਾਂ ਕਿ ਪਰਮੇਸ਼ਰ ਦੀ ਪ੍ਰੀਤ ਤੋਂ ਬਿਨਾਂ ਇਹ ਜਨਮ ਨਿਰਾਰਥ ਹੈ ਇਹ ਜਨਮ ਅਕਾਰਥ ਹੈ ਕਿਸੇ ਲੇਖੇ ਨਹੀਂ
ਇਸ ਪਦਾਰਥ ਅਮੁੱਲ ਜੇ ਸੁਆਸਾ ਗਯੋ ਹਰ ਅਧ ਕਾਲਿਓ ਪਾਸਾ
ਵਾਸਤੇ ਇਹ ਆਪਣੇ ਕੀਮਤੀ ਤੇ ਦੁਰਲਭ ਸਵਾਸਾਂ ਨੂੰ ਹਾਰ ਜਾਂਦਾ ਜਦੋਂ ਪਾਸਾ ਢਾਲਦਾ ਨਾ ਜਿਵੇਂ ਚੌਪੜ ਦੀ ਖੇਡ ਚ ਪਾਸਾ ਸੁੱਟਿਆ ਜਾਂਦਾ ਤੇ ਹਾਰਦਾ ਕਹਿੰਦੇ ਇਹਦਾ ਆਪਣੇ ਅਮੁੱਲਕ ਸਵਾਸਾਂ ਦਾ ਪਾਸਾ ਢਾਲ ਕੇ ਤੇ ਦੋਵੇਂ ਹੱਥ ਝਾੜ ਕੇ ਸਾਰੇ ਪਦਾਰਥਾਂ ਵਾਸਤੇ ਆਪਣੇ ਸਵਾਸ ਰੋਲ ਦਿੰਦਾ ਹੈ
ਜਦ ਇਸ ਕੇ ਉਲ ਸਮਝ ਤੋਂ ਆਵੇ ਤਬ ਮਨ ਵਿਚਿਨ ਤੇ ਉਲਟਾਵੇ
ਕਹਿੰਦੇ ਜਦੋਂ ਇਹਨੂੰ ਇਹ ਗੱਲ ਸਮਝ ਆਉਂਦੀ ਹੈ ਨਾ ਇਸ ਗੱਲ ਦੀ ਸਮਝ ਪੈਂਦੀ ਹੈ ਫਿਰ ਇਹਦੇ ਮਨ ਚੋਂ ਵਿਸ਼ਿਆਂ ਵੱਲੋਂ ਪਰਾਮਤਾ ਪੈਦਾ ਹੋ ਜਾਂਦੀ ਬੱਚੇ ਫਿਰ ਵੀ ਪੜ੍ਹਦੇ ਨੇ ਪਰਿਵਾਰ ਫਿਰ ਵੀ ਪੜ੍ਹਦਾ ਸਰੀਰ ਦੀਆਂ ਕਿਰਿਆਵਾਂ ਫਿਰ ਵੀ ਹੁੰਦੀਆਂ ਨੇ ਪਰ ਜਦੋਂ ਮਨ ਵਿਚ ਸਮਝ ਆ ਜਾਂਦੀ ਹੈ ਵੀ ਐਸਾ ਹੀ ਹੈ ਸਭ ਕੁਝ ਫਿਰ ਇਹਦਾ ਮਨ ਵਿਸ਼ਿਆਂ ਵਿਚ ਲੰਪਟ ਨਹੀਂ ਹੁੰਦਾ ਵਿਸ਼ਿਆਂ ਵਿਚ ਇਹਦਾ ਮਨ ਲਿਪਾਏ ਮਾਨ ਨਹੀਂ ਹੁੰਦਾ ਵਿਸ਼ਿਆਂ ਵੱਲੋਂ ਇਹਦੇ ਮਨ ਵਿਚ ਉਪਰਾਮਤਾ ਆ ਜਾਂਦੀ ਹੈ
ਕਰੇ ਬੰਦਗੀ ਤੇ ਸਿਖਾਏ ਯੋ ਮੈਂ ਤੁਮ ਤੋ ਕਹੋ ਸੁਣਾਏ
ਬੰਦਗੀ ਕਰਦਾ ਹੈ ਉਸ ਅਕਾਲ ਪੁਰਖ ਦੇ ਦਰ ਦੇ ਅੱਗੇ ਪੈ ਕੇ ਨਾ ਫਿਰ ਬੰਦਗੀ ਕਰਦਾ ਤੇ ਜਿਵੇਂ ਬੰਦਗੀ ਕਰਦਾ ਹੈ ਉਹ ਮੈਂ ਤੁਹਾਨੂੰ ਦੱਸਦਾ ਕਿ ਕਿਵੇਂ ਬੰਦਗੀ ਕਰਦਾ ਫਿਰ ਕਿਵੇਂ ਪਰਮੇਸ਼ਰ ਅੱਗੇ ਬੰਦਗੀ ਕਰਕੇ ਉਹਦੇ ਚਰਨਾਂ ਦੇ ਵਿਚ ਝੁਕ ਕੇ ਨਮਸਕਾਰਾਂ ਕਰਦਾ ਉਹ ਬਚਨ ਮੈਂ ਹੁਣ ਤੁਹਾਨੂੰ ਦੱਸਦਾ ਹਾਂ
ਬਿਲੰਗ ਮਹਲਾ ਪਹਿਲਾ ਯਕ ਅਰਜ ਗੁਪਤਮ ਤੇਜ ਤੂੰ ਦੁਰਦੋਜ
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਇਹਦਾ ਬੰਦਗੀ ਕਰਦਾ ਜਦੋਂ ਇਹ ਗੱਲ ਸਮਝ ਲੈਂਦਾ ਕੀ ਕਹਿੰਦਾ ਯਕ ਅਰਜ ਗੁਪਤਮ ਯਕ ਇੱਕ ਅਰਦਾਸ ਇੱਕ ਅਰਜ ਮੈਂ ਉਚਾਰਨ ਕਰਦਾ ਹਾਂ ਪੇਸ਼ ਮਹਾਰਾਜ ਤੁਹਾਡੇ ਦਰ ਦੇ ਵਿਚ ਤੁਹਾਡੇ ਦਰਾਂ ਦੇ ਵਿਚ ਮੈਂ ਆਪਣੀ ਅਰਦਾਸ ਆਪਣੀ ਬੇਨਤੀ ਕਰਦਾ ਹਾਂ ਇਹ ਕਰਤਾਰ ਤੁਸੀਂ ਇਸ ਬੇਨਤੀ ਨੂੰ ਪ੍ਰਵਾਨ ਕਰੋ ਤੇ ਕੁੱਲ ਕਹਿੰਦੇ ਨੇ ਹੋ ਜਾਣ ਨੂੰ ਤੇ ਮਹਾਰਾਜ ਕਰਤਾਰ ਜੀ ਤੁਸੀਂ ਜੋ ਕੁਝ ਕਰਦੇ ਹੋ ਨਾ ਕੁੱਲ ਉਹ ਹੋ ਜਾਂਦਾ ਤੇ ਮੈਂ ਤੁਹਾਡੇ ਚਰਨਾਂ ਵਿਚ ਇਹ ਅਰਦਾਸ ਕਰਦਾ ਹਾਂ ਇਹ ਬੇਨਤੀ ਕਰਦਾ ਹਾਂ
ਅੱਕਾ ਕਬੀਰ ਕਰੀਮ ਤੋ ਕਹਿੰਦੇ
ਨੇ ਸੱਚ ਤੋਂ ਕਬੀਰ ਕਹਿੰਦੇ ਨੇ ਵੱਡੇ ਨੂੰ ਕਰੀਮ ਕਹਿੰਦੇ ਨੇ ਕਿਰਪਾ ਕਰਨ ਵਾਲੇ ਨੂੰ ਤੇ ਬੇਐਬ ਕਹਿੰਦੇ ਨੇ ਜਿਹਦੇ ਚ ਕੋਈ ਭੈੜੀ ਐਬ ਆਦਤ ਨਾ ਹੋਵੇ ਤੇ ਪਰਵਰਦਗਾਰ ਜੋ ਸਾਰਿਆਂ ਦੇ ਸਿਰਾਂ ਦਾ ਮਾਲਕ ਹੈ ਇਹ ਪ੍ਰਭੂ ਤੁਹਾਡੇ ਚਰਨਾਂ ਚ ਮੇਰੀ ਇਹ ਅਰਜ ਹੈ ਮੇਰੀ ਇਹ ਬੇਨਤੀ ਹੈ ਕਿ ਮੈਨੂੰ ਕਿਰਪਾ ਕਰਕੇ ਆਪਣੇ ਪਵਿੱਤਰ ਪਾਵਨ ਨਾਮ ਦੀ ਦਾਤ ਦੱਸੋ ਫਿਰ ਉਹ ਇਹ ਬੰਦਗੀ ਕਰਦਾ ਬੁੱਲਾ ਜੀ ਜੇ ਉਹਦੇ ਮਨ ਚ ਇਹ ਗੱਲ ਸਮਝ ਆ ਜੇ ਜੋ ਉੱਪਰ ਦੱਸੀ ਹੈ ਇਹ ਪਾਵਨ ਪਦ ਦੀ ਅੱਗੇ ਵਿਆਖਿਆ ਵੀ ਸਤਿਗੁਰੂ ਜੀ ਕਰਕੇ ਸੁਣਾ ਰਹੇ ਤੇ ਬੁੱਲਾ ਜੀ ਦੇ ਨਾਲ ਜੋ ਬਚਨ ਨਾਮ ਸਬੋਰ ਹੋ ਰਹੇ ਨੇ ਉਹ ਪ੍ਰਸੰਗ ਅਗਲਿਆਂ ਪ੍ਰਕਰਣਾਂ ਵਿਚ ਆਪ ਜੀ ਸਰਵਣ ਕਰੋਗੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਗੁਰੂ ਦੀ ਬਾਣੀ ਨੂੰ ਵਿਚਾਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਪੁੱਤਾਂ ਚੁੱਕਾਂ ਕਿਨਾਂ ਕਰਨੀਆਂ ਜੀ ਵਾਹਿਗੁਰੂ 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 ਵਾਹਿ